ಭಕ್ತ ನಾಮ ಶ್ರೀ ವಾಹೆ ಗುರು ಸಾಹಿಬ್ ಜೀ ಚಕ್ರ ಚಿಹನ ಅರ ವರ್ಣ ಜಾತ ಅರ ಪಾತನ ಹಿನ ಜಹ ರೂಪ ರಂಗ ಅರ ರೇಖ ಪೇಖ ಕೋ ಕಹ ನಾ ಸಕತ ಕಹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜ ਕੋਟ ਇੰਦਰ ਇੰਦਰਾਇਣ ਸਾਹੇ ਸਾਹਾਨ ਗਣਿਜ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਰਨਾ ਨਿਧਾਨ ਅੰਤਰਜਾਮੀ ਭਗਤ ਵਤਸਲ ਦੀਨਾ ਬੰਧੂ ਲੋਕ ਪ੍ਰਲੋਕ ਦੇ ਰੱਖਕ ਕਿਰਪਾ ਦੇ ਖਜ਼ਾਨੇ ਗੁਰਤਾ ਗੱਦੀ ਤੇ ਸੁਭਾਏ ਮਾਨ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਚਰਨ ਕਮਲਾਂ ਚ ਹਫ਼ਤਾਵਾਰੀ ਦੇ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ ਸਤਸੰਗੀ ਗੁਰਮੁਖ ਪ੍ਰੇਮੀ ਤੇ ਪਿਆਰੇ ਜਨੋ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਅਥਾਹ ਰਹਿਮਤ ਤੇ ਬਖਸ਼ਿਸ਼ ਕੀਤੀ ਹੈ ਤੇ ਇਸ ਮਨੁੱਖ ਦਾ ਜੋ ਸੁਭਾਅ ਹੈ ਜਿਹਨੂੰ ਆਪਾਂ ਫਿਤਰਤ ਕਹਿ ਲਈਏ, ਆਦਤ ਕਹਿ ਲਈਏ, ਹੈਬਿਟ ਕਹਿ ਲਈਏ ਕਿ ਹਰ ਇੱਕ ਚੀਜ਼ ਦੀ ਇਹ ਗਲਤ ਵਰਤੋਂ ਕਰਦਾ। ਗਲਤ ਵਰਤੋਂ ਇਸ ਤਰ੍ਹਾਂ, ਪਹਿਲਾਂ ਆਪਣੇ ਆਪ ਤੋਂ ਗੱਲ ਸ਼ੁਰੂ ਕਰੀਏ ਵੀ ਮਨੁੱਖ ਦੇਹੀ ਜਿਸ ਨੇ ਪ੍ਰਾਪਤ ਕਰਾਈ, ਕਿਸ ਵਾਸਤੇ ਇਹ ਮਿਲੀ ਹੈ, ਕਿ ਅਸੀਂ ਇਸ ਮਨੁੱਖ ਦੇਹੀ ਤੋਂ ਉਹੀ ਕੰਮ ਕਰਾ ਰਹੇ ਹਾਂ ਜੋ ਕਾਰਜ ਵਾਸਤੇ ਪਰਮਾਤਮਾ ਨੇ ਸਾਨੂੰ ਇਹ ਸਰੀਰ ਦਿੱਤਾ। ਜੋ ਲਗਾਤਾਰ ਸੋਮਵਾਰ ਤੋਂ ਕਥਾ ਸਰਵਣ ਕਰਦੇ ਹਨ ਉਹਨਾਂ ਨੂੰ ਪਤਾ ਇਸ ਵਿਚਾਰ ਦਾ, ਜੋ ਕੇਵਲ ਐਤਵਾਰ ਨੂੰ ਜਾਂ 15 ਦਿਨੀ ਮਹੀਨੇ ਬਾਅਦ ਕਿਤੇ ਕਿਤੇ ਆਉਣਾ ਤੇ ਮੈਨੂੰ ਪੱਕਾ ਯਕੀਨ ਹੈ ਵੀ ਸੁਣ ਨਹੀਂ ਸਕਦੇ ਹੋ, ਉਹਨਾਂ ਨੂੰ ਪਤਾ ਨਹੀਂ ਇਹ ਕੀ ਵਿਚਾਰ ਹੈ। ਜਿਸ ਤਰ੍ਹਾਂ ਹੋਰ ਰੂਟੀਨ 'ਚ ਕੰਮ ਕਰਦੇ, ਚਲੋ ਐਤਵਾਰ ਆ ਨਾਲੇ ਮਿਲ ਗਲੇ ਆਵਾਂਗੇ ਅਤੇ ਨਾਲੇ ਜਾ ਆਉਂਦੇ ਹਾਂ ਅਤੇ ਰੌਣਕ ਮੇਲਾ, ਮਿੱਤਰ ਦੋਸਤਾਂ ਨੂੰ ਮਿਲਾਂਗੇ, ਗੱਲਬਾਤ ਕਰਾਂਗੇ। ਆਪਣੇ ਆਪ ਨੂੰ ਪੁੱਛਿਓ ਅਸੀਂ ਕਿੱਥੇ ਤੱਕ ਸੀਮਤ ਹਾਂ। ਅਤੇ ਮਨ 'ਚ ਕੋਈ ਸ਼ੰਕਾ ਕਰਨਾ ਨਾ, ਗੁਰੂ ਕਰੇਗਾ ਕਿਰਪਾ ਅਤੇ ਗੁਰਬਾਣੀ ਦੁਆਰਾ ਮੈਂ ਹਰ ਇੱਕ ਗੱਲ ਨੂੰ ਖੋਲ੍ਹਣ ਦਾ ਨਿਮਾਣਾ ਜਿਹਾ ਯਤਨ ਜ਼ਰੂਰ ਕਰਾਂਗਾ। ਤੁਹਾਡੇ ਅੱਗੇ ਮੇਰੀ ਇੱਕੋ ਬੇਨਤੀ ਹੈ ਵੀ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ। ਅਗਰ ਤੁਸੀਂ ਚਾਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ, ਸਤਿਗੁਰਾਂ ਦਾ ਬਚਨ ਮੰਨਣ ਤੋਂ ਵੱਡਾ ਕੋਈ ਸਤਿਕਾਰ ਨਹੀਂ। ਜੇ ਤੁਹਾਡੇ ਮਨ ਦੇ ਵਿੱਚ ਪਰਮੇਸ਼ਰ ਦੀ ਰਹਿਮਤ ਸਦਕਾ ਇਹ ਵਿਚਾਰ ਆ ਜਾਵੇ, ਵੈਸੇ ਆਉਂਦਾ ਨਹੀਂ, ਜੇ ਆ ਜਾਵੇ ਨਾ ਵੀ ਅਸੀਂ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ ਕਿਵੇਂ ਕਰੀਏ, ਹੀਰਿਆਂ ਦੀ ਪੰਡ ਰੱਖ ਦਈਏ, ਕਰੋੜਾਂ ਰੁਪਈਆ ਲਿਆ ਕੇ ਰੱਖ ਦਈਏ, ਸੋਨਾ ਲਿਆ ਕੇ ਰੱਖ ਦਈਏ, ਲੱਖ ਬੰਦਾ ਬਿਠਾ ਕੇ ਸੰਗਤ ਦੇ ਰੂਪ ਚ ਮਹਾਰਾਜ ਦਾ ਪ੍ਰਕਾਸ਼ ਕਰ ਦਈਏ, ਆਇਆ ਸਤਿਕਾਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੋਂ ਜਵਾਬ ਆਵੇਗਾ। ਪਰ ਜਿਨ੍ਹਾਂ ਨੂੰ ਬੁਲਾਉਣਾ ਆਉਂਦਾ ਪਰਮੇਸ਼ਰ ਸਤਿਗੁਰਾਂ ਨੂੰ ਉਹੀ ਸੁਣ ਸਕਦੇ ਆ, ਆਪ ਬੰਦੇ ਨਹੀਂ ਸੁਣ ਸਕਦੇ। ਜਿਨ੍ਹਾਂ ਨੂੰ ਪਤਾ ਨਾ ਵੀ ਗੁਰੂ ਕਿਵੇਂ ਬੋਲਦਾ, ਗੁਰੂ ਕਿਵੇਂ ਮੇਰੀ ਗੱਲ ਦਾ ਜਵਾਬ ਦੇਵੇਗਾ, ਉਹਨਾਂ ਦੇ ਕੰਨਾਂ 'ਚ ਜ਼ਰੂਰ ਇਹ ਬਚਨ ਪੈਂਦੇ ਹੈ ਕਿ ਨਾ ਤੂੰ ਆਵੈ ਬਸ ਬਹੁਤ ਘਨਾਵਣੇ, ਨਾ ਤੂੰ ਆਵੈ ਬਸ ਵੇਦ ਪੜਾਵਣੇ। ਹੇ ਅਕਾਲ ਪੁਰਖ, ਤੂੰ ਪਤੀਜਦਾ ਹੀ ਨਹੀਂ, ਅਗਰ ਤੂੰ ਅੱਜ ਤੱਕ ਪਤੀਜਿਆ ਕਿਸੇ ਤੇ ਖੁਸ਼ ਆਇਆ ਹੋਇਆ ਜਿਸਨੇ ਤੇਰਾ ਬਚਨ ਮੰਨ ਲਿਆ। ਜਿਸਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਨਾ, ਸਤਿਗੁਰਾਂ ਦਾ ਕੋਈ ਵੀ ਬਚਨ ਜੀਵਨ ਦਾ ਆਧਾਰ ਬਣਾ ਲਓ, ਉਦੋਂ ਵੱਡਾ ਕੋਈ ਸਤਿਕਾਰ ਨਹੀਂ। ਤੇ ਜਿਸ ਬੁਲਾਰੇ ਤੇ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਹੈ, ਰੋਟੀਆਂ ਕਾਰਨ ਪੂਰੇ ਤਾਲ ਨਹੀਂ, ਜਿਹੜਾ ਇਸ ਬ੍ਰਹਮ ਵਿਦਿਆ ਨੂੰ, ਬ੍ਰਹਮ ਵਿਚਾਰ ਨੂੰ, ਬ੍ਰਹਮ ਗਿਆਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿਗਾਹ ਚ ਦੇਖਦਾ ਹੈ, ਉਸ ਬੁਲਾਰੇ ਦੇ ਮਨ ਚ ਕੋਈ ਵਾਸ਼ਨਾ ਨਹੀਂ ਰਹਿੰਦੀ, ਕੋਈ ਦੁਨੀਆਂ ਦੀ ਵਸਤੂ ਦੀ ਮੰਗ ਨਹੀਂ, ਕੋਈ ਦੁਨੀਆਂ ਦੇ ਸਤਿਕਾਰ ਦਾ ਹਾਰਾਂ ਦੀ ਸਿਫਤ ਸਲਾਹ ਦੀ ਜ਼ਰੂਰਤ ਨਹੀਂ। ਉਹਦੇ ਰੋਮ ਰੋਮ ਚ ਇੱਕੋ ਹੀ ਭੁੱਖ ਹੈ ਵੀ ਜਿੰਨਾ ਚਿਰ ਸਵਾਸ ਚੱਲਦੇ ਹੈ ਬਸ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਇਸ ਗੱਲ ਦਾ ਮਨ ਦੇ ਵਿੱਚ ਖਿਆਲ ਕੱਢ ਨਾ ਦਿਓ ਜਿੱਥੋਂ ਮੈਂ ਕਥਾ ਆਰੰਭ ਕੀਤੀ ਹੈ। ਮੈਨੂੰ ਪਤਾ ਵੀ ਸਾਹਿਬਜ਼ਾਦੇ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਅਗਰ ਅਸੀਂ ਆਪਣੇ ਆਪ ਨੂੰ ਪੁੱਛੀਏ, ਆਪਣੀ ਜ਼ਿੰਦਗੀ 'ਚ ਜਿੰਨੇ ਵੀ ਦਿਹਾੜੇ ਮਨਾਏ, ਜਿੰਨੇ ਵੀ ਗੁਰਪੁਰਬ ਮਨਾਏ, ਜਿੰਨੇ ਵੀ ਸ਼ਹੀਦੀ ਦਿਹਾੜੇ ਮਨਾਏ, ਜਿੰਨੀ ਵਾਰੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਏ, ਪ੍ਰਾਪਤ ਕੀ ਕੀਤਾ, ਮਿਲਿਆ ਕੀ? ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ, ਆਉਂਦੇ ਤੁਸੀਂ ਹੋ, ਬਾਣੀ ਤੁਸੀਂ ਪੜ੍ਹ ਰਹੇ ਹੋ, ਕਥਾ ਕੀਰਤਨ ਤੁਸੀਂ ਕਰ ਰਹੇ ਹੋ, ਗੁਰਦੁਆਰਾ ਸਾਹਿਬ ਤੁਸੀਂ ਬੈਠੇ ਹੋ, ਰਸਨਾ ਤੋਂ ਤੁਸੀਂ ਖੁਦ ਕਹਿ ਰਹੇ ਹੋ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੋ। ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਜੋ ਮੈਂ ਬੇਨਤੀ ਕਰ ਰਿਹਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਜੋ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ, ਜਿਹਦੇ ਤੇ ਕਿਰਪਾ ਹੈ ਉਹਦੇ ਅੰਦਰੋਂ ਤਮਾਮ ਜਿਹੜੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ। ਪਰਮਾਤਮਾ ਮਿਲਦਾ ਹੀ ਉਦੋਂ ਹੈ ਜਦੋਂ ਵਾਸ਼ਨਾ ਕੋਈ ਰਹੇ ਨਾ, ਜਦੋਂ ਪ੍ਰਤੱਖ ਮਿਲ ਜਾਵੇ ਨਾ, ਫਿਰ ਮੰਗ ਕੋਈ ਰਹਿੰਦੀ ਨਹੀਂ। ਮਿਲਦਾ ਹੀ ਉਦੋਂ ਆ ਜਦੋਂ ਕੋਈ ਮੰਗ ਨਾ ਹੋਵੇ। ਅਸੀਂ ਮੰਗਾਂ ਦਾ ਢੇਰ ਟੋਕਰਾ ਨਾਲੇ ਚੱਕਿਆ, ਸਾਡਾ ਗੁਰਦੁਆਰੇ ਸਾਹਿਬ ਆਉਣਾ, ਮੰਦਰ ਮਸੀਦ ਗਿਰਜੇ ਘਰ ਆਉਣਾ ਸਿਰਫ ਦੁਨਿਆਵੀ ਮੰਗਾਂ ਦੀ ਕਤਾਰ ਹੈ। ਉਸ ਪਰਮਾਤਮਾ ਨੂੰ ਮੰਗਣ ਵਾਲਾ ਕੋਈ ਨਹੀਂ, ਜਿਹੜਾ ਕਰੋੜਾਂ ਚੋਂ ਕੋਈ ਹੈ ਤੇ ਉਹਨੂੰ ਮਿਲਿਆ ਵੀ ਹੈ। ਕਿਉਂਕਿ ਪਰਮੇਸ਼ਰ ਐਸਾ ਨਹੀਂ ਹੈ ਕਿ ਪਰਮੇਸ਼ਰ ਨੂੰ ਕੋਈ ਮੰਗੇ ਕਿ ਮਹਾਰਾਜ ਜੀ ਤੇਰੀ ਜ਼ਰੂਰਤ ਹੈ ਤੂੰ ਕਿਰਪਾ ਕਰ, ਤੇ ਪਰਮੇਸ਼ਰ ਦਾ ਤੇਰਾ ਕਿਤੇ ਪਿਛਲੇ ਜਨਮ ਦਾ ਵੈਰ ਨਹੀਂ ਕਿ ਪ੍ਰਮਾਤਮਾ ਨਾਲ ਮਿਲੇ। ਮੈਂ ਬੇਨਤੀ ਕਰਾਂ, ਕਥਾ ਇੱਕ ਭਗਤੀ ਹੈ, ਕੋਈ ਆਵਾਜ਼ ਨਹੀਂ ਚਾਹੀਦੀ, ਕੋਈ ਹਰਕਤ ਨਹੀਂ। ਇਹ ਸੱਚਾ ਸੱਚਖੰਡ ਬੈਕੁੰਠ ਦਾ ਦਰਜਾ ਸਤਸੰਗਤ ਨੂੰ ਹੈ। ਜਿੰਨਾ ਚਿਰ ਬੈਠਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਚ ਬਿਰਤੀ ਨੂੰ ਟਕਾ ਕਰਕੇ ਸੁਣੋ, ਆਦਤ ਤੋਂ ਮਜਬੂਰ ਹੈ। ਜਿਹੜੇ ਸੁਣ ਰਹੇ ਆ ਉਹਨਾਂ ਨੂੰ ਸੁਣ ਦਿਓ, ਉਹਨਾਂ ਤੇ ਕਿਰਪਾ ਕਰ ਦਿਓ। ਸਾਰੀ ਜ਼ਿੰਦਗੀ ਰੌਲੇ ਘਚੋਲੇ ਚ ਜਾ ਰਹੀ ਹੈ, ਟਿਕੋਗੇ ਆਪਣਾ ਪਤਾ ਲੱਗ ਜਾਏਗਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਰੇ ਪਤਾ ਲੱਗ ਜਾਵੇਗਾ। ਇਹ ਨਿਸ਼ਕਾਮਤਾ ਦਾ ਮਾਰਗ ਹੈ, ਵਾਸ਼ਨਾ ਦਾ ਮਾਰਗ ਨਹੀਂ। ਵਾਸ਼ਨਾ ਕੋਈ ਵੀ ਹੋਵੇ, ਰਜੋ ਗੁਣੀ ਵਾਸ਼ਨਾ ਹੈ, ਤਮੋ ਗੁਣੀ ਵਾਸ਼ਨਾ ਹੈ, ਸਤੋ ਗੁਣੀ ਵਾਸ਼ਨਾ ਹੈ, ਪਰ ਵਾਸ਼ਨਾ ਤਾਂ ਹੈ ਨਾ। ਪਰ ਪਰਮੇਸ਼ਰ ਦੀ ਪ੍ਰਾਪਤੀ ਉਦੋਂ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ। ਤੇ ਪਰਮਾਤਮਾ ਦੀ ਪ੍ਰਾਪਤੀ ਦਾ ਫਲ ਇਹ ਹੈ ਵੀ ਦੁਨੀਆਂ ਦੀ ਹਰ ਚੀਜ਼, ਦੁਨੀਆਂ ਦੀ ਹਰ ਸ਼ਕਤੀ ਉਹਦੇ ਚਰਨਾਂ ਚ ਹੱਥ ਜੋੜ ਖੜੀ ਹੈ। ਸ੍ਰਿਸ਼ਟੀ ਦੇ ਮਾਲਕ ਦੀ ਜਿਹਦੇ ਤੇ ਕਿਰਪਾ ਹੋ ਗਈ, ਉਹਦੇ ਮਨ ਚ ਬ੍ਰਹਮਾ ਦੀ, ਵਿਸ਼ਨੂੰ ਦੀ, ਸ਼ਿਵ ਦੀ, ਇੰਦਰ ਦੇਵਤੇ ਦੀ, 33 ਕਰੋੜ ਦੇਵਤੇ ਦੀ, ਇਹ ਨੌ ਨਿਧੀ 18 ਸਿੱਧੀਆਂ ਦੀ ਮੰਗ ਰਹੀ। ਜਿਹਨੂੰ ਦੁਨੀਆਂ ਦਾ ਮਾਲਕ ਹੀ ਮਿਲ ਗਿਆ ਉਹਨੂੰ ਕੋਈ ਮੰਗ ਰਹੇਗੀ? ਉਹ ਮਿਲਦਾ ਇਸ ਕਰਕੇ ਨਹੀਂ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਸਾਨੂੰ ਦਾਤਾਂ ਪਿਆਰੀਆਂ ਹਨ ਤੇ ਦਾਤੇ ਦੀ ਜ਼ਰੂਰਤ ਨਹੀਂ ਹੈ। ਹਰਨਾਕਸ਼ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤੇ ਉਹਨੇ ਭਗਤੀ ਵੀ ਕੀਤੀ, ਰੱਬ ਨੂੰ ਪਾ ਵੀ ਲਿਆ, ਪਰ ਮੰਗਣ ਲੱਗਾ ਥਿੜਕ ਗਿਆ ਉਹ। ਅਸੀਂ ਤਾਂ ਰੱਬ ਨੂੰ ਪਾਇਆ ਨਹੀਂ ਨਾ, ਸਿਰਫ ਰੱਬ ਦੇ ਚਰਨਾਂ ਚ ਆ ਕੇ ਦੇਖੋ ਦੇਖੀ ਮੰਗਾਂ ਹੀ ਮੰਗੀ ਜਾਂਦੇ, ਮਹਾਰਾਜ ਜੀ ਆਹ ਦੇ ਦਿਓ ਆਹ ਦੇ ਦਿਓ। ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਵਾਸਤੇ ਭਗਤੀ ਬੰਦਗੀ ਕੀਤੀ ਤੇ ਉਹ ਮੰਗਣ ਲੱਗੇ ਵੀ ਭੁੱਲ ਗਏ ਦਾਤ ਪਿਆਰੀ ਵਿਸਰਿਆ ਦਾ ਤਾਰਾ, ਕਿਉਂਕਿ ਜਾਣੈ ਨਾ ਹੀ ਮਰਨ ਵਿਚਾਰਾ। ਹੁਣ ਜਿੰਨੇ ਵੀ ਅਸੀਂ ਬੈਠੇ ਹਾਂ ਸੁਰਤੀ ਕਰਕੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ, ਜਿਸ ਮਿੱਟੀ ਦੇ ਇੱਕ ਇੱਕ ਕਿਣਕ ਚ ਬਹੁਤ ਵੱਡਾ ਇਤਿਹਾਸ, ਉਹ ਪਾਵਨ ਪਵਿੱਤਰ ਮਿੱਟੀ ਦਾ ਇੱਕ ਇੱਕ ਕਿਣਕਾ ਆਪਣੇ ਚ ਸਮੋਈ ਬੈਠਾ। ਪਰ ਜੋ ਸਮਝੇਗਾ, ਨਹੀਂ ਤਾਂ ਦੁਕਾਨਾਂ ਉੱਥੇ ਵੀ ਹੈ ਸ਼ਰਾਬ ਦੀਆਂ, ਤੰਬਾਕੂ ਉੱਥੇ ਵੀ ਮਿਲਦਾ ਤੇ ਮੀਟ ਉੱਥੇ ਵੀ ਮਿਲਦਾ, ਨਿੰਦਕ ਤੇ ਜੁਹਾਰੀਆਂ ਦੇ ਅੱਡੇ ਉੱਥੇ ਵੀ ਹੈਗੇ ਆ, ਇਹ ਕੋਈ ਭੁਲੇਖਾ ਨਾ ਰੱਖਿਓ। ਇਹ ਉਹਨਾਂ ਵਾਸਤੇ ਹੈ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਬ੍ਰਹਮ ਪਰਮੇਸ਼ਰ ਉਸਦਾ ਹੈ ਜਿਸ ਨੇ ਪਰਮੇਸ਼ਰ ਕਰਕੇ ਉਹਦੀ ਆਰਾਧਨਾ ਕੀਤੀ, ਦੂਸਰੇ ਦਾ ਨਹੀਂ ਹੈ। ਅਕਾਲ ਪੁਰਖ ਪਰਮੇਸ਼ਰ ਉਸ ਦੇ ਵਾਸਤੇ ਸਭ ਕੁਛ ਹੈ, ਉਸ ਦੇ ਵਾਸਤੇ ਉਹ ਬਖਸ਼ਿੰਦ ਵੀ ਹੈ, ਉਹਦੇ ਵਾਸਤੇ ਉਹ ਦਿਆਲੂ ਵੀ ਹੈ, ਉਹਦੇ ਵਾਸਤੇ ਕਿਰਪਾਲੂ ਵੀ ਹੈ, ਉਹਦੇ ਵਾਸਤੇ ਸਾਰੇ ਦੁੱਖਾਂ ਨੂੰ ਹਰਨ ਵਾਲਾ ਵੀ ਹੈ, ਉਹਦੇ ਵਾਸਤੇ ਉਹਦੀ 84 ਲੱਖ ਜੂਨਾਂ ਦੀ ਫਾਹੀ ਗਲ ਚੋਂ ਕੱਟਣ ਵਾਲਾ ਵੀ ਹੈ, ਉਹਦੇ ਵਾਸਤੇ ਭਾਵ ਸਾਗਰ ਤੋਂ ਤਾਰਨ ਵਾਲਾ ਵੀ ਹੈ, ਜਿਹੜਾ ਉਸ ਭਾਵਨਾ ਦੇ ਨਾਲ ਉਸ ਦੀ ਆਰਾਧਨਾ ਕਰੇਗਾ। ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਬਚਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਮੇਰੇ ਸਾਹਮਣੇ ਆਇਆ, ਮੈਂ ਉਹ ਆਪ ਜੀ ਦੇ ਸਨਮੁਖ ਰਾਖੇ ਅੱਖੇ ਵਧਾਂ ਤੇ ਗੱਲ ਬਿਲਕੁਲ ਸਪਸ਼ਟ ਹੋ ਜਾਵੇਗੀ। ਜਦੋਂ ਆਪ ਵਰਗੀਆਂ ਪਿਆਰੀਆਂ ਸੰਗਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਸੁਸ਼ੋਭਿਤ ਹੋ ਰਹੀਆਂ, ਤੇ ਜੇ ਮਨ ਚ ਖਿਆਲ ਹੋਵੇਗਾ ਵੀ ਹੁਣ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਹੀਂ ਹੈ, ਨਾ ਭਾਵੇਂ ਇਸ ਅਸਥਾਨ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਤੇ ਹੈ, ਤੇ ਇਹ ਤੁਹਾਨੂੰ ਧਿਆਨ ਨਹੀਂ ਹੋਣਾ ਵੀ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਜਿੱਥੇ ਬਿਰਾਜਮਾਨ ਹੈ, ਗੁਰੂ ਤੇਗ ਬਹਾਦਰ ਮਹਾਰਾਜ ਵੀ ਬਿਰਾਜਮਾਨ ਹੈ, ਪਰਮੇਸ਼ਰ ਵੀ ਬਿਰਾਜਮਾਨ ਹੈ। ਇਹ ਤਾਂ ਮੰਨਣ ਤੇ ਹੈ, ਨਹੀਂ ਮੰਨੋ ਤੇ ਸਾਡੀ ਮਾਤਾ ਵੀ ਕੁਝ ਨਹੀਂ ਲੱਗਦੀ, ਸਾਡੀ ਭੈਣ ਵੀ ਕੁਝ ਨਹੀਂ ਲੱਗਦੀ, ਸਾਡਾ ਪਿਤਾ ਵੀ ਕੁਝ ਨਹੀਂ ਲੱਗਦਾ, ਸਾਡਾ ਭਾਈ ਵੀ ਕੁਝ ਨਹੀਂ ਲੱਗਦਾ, ਸਾਡਾ ਧਰਮ ਵੀ ਸਾਡੇ ਨਾਲ ਕੁਝ ਬੰਦੋਬਸਤ ਉਹਦਾ ਨਹੀਂ, ਵਾਸਤਾ ਨਹੀਂ ਹੈ, ਨਾ ਮੰਨਣ ਕਰਕੇ ਹੈ ਵੀ ਨਹੀਂ ਮੰਨਦੇ। ਤੇ ਮੈਂ ਗੱਲ ਮੰਨਣ ਵਾਲਿਆਂ ਦੀ ਕਰ ਰਿਹਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ, ਸਿੱਖ ਸੰਗਤਾਂ ਦੇ ਮਨ ਦੇ ਵਿੱਚ ਖਿਆਲ ਆਇਆ ਤੇ ਬੇਨਤੀ ਹੋਈ, ਮਹਾਰਾਜ ਜੀ ਕਿਰਪਾ ਕਰੋ ਵੀ ਭਾਵ ਸਾਗਰ ਤੋਂ ਤਰਨ ਦਾ ਤੇ ਜਮਾਂ ਦੀ ਮਾਰ ਤੋਂ 84 ਲੱਖ ਜੂਨਾਂ ਦਾ ਜਿਹੜਾ ਭੈ ਹਰ ਵਕਤ ਬਣਿਆ ਰਹਿੰਦਾ, ਇਹ ਕਿਵੇਂ ਖਤਮ ਹੋ ਗਏ? ਜਦੋਂ ਸਾਡਾ ਜਨਮ ਹੋ ਗਿਆ, ਮੌਤ ਦਾ ਡਰ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ। ਅਜੇ 1 ਸਕਿੰਟ ਹੋਇਆ, ਬੱਚੇ ਦਾ ਜਨਮ ਹੋਇਆ, ਡਾਕਟਰਾਂ ਨੂੰ ਵੀ ਚਿੰਤਾ, ਮਾਤਾ ਪਿਤਾ ਨੂੰ ਵੀ ਚਿੰਤਾ ਵੀ ਕਿਤੇ ਉਹੀ ਗੱਲ ਨਾ ਹੋ ਜਾਵੇ, ਹਾਲਾਂਕਿ ਉਹ ਅਟਲ ਸੱਚਾਈ ਹੈ। ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ, ਭੋਗੰਗ ਤਾਂ ਰੋਗੰਗ, ਊਚੰਗ ਤਾਂ ਨੀਚੰਗ, ਨਾਨਾ ਸੋ ਮੂਚੰਗ, ਰਾਜੰਗ ਤਾਂ ਮਾਨੰਗ, ਅਵਮਾਨੰਗ ਤਾਂ ਹੀਨੰਗ। ਹਾਲਾਂਕਿ ਜ਼ਿੰਦਗੀ ਦੇ ਦੋ ਪਹਿਲੂ ਇਹ ਅਟਲ ਹੈ, ਜੇ ਜਨਮ ਹੈ ਤੇ ਮੌਤ ਵੀ ਹੈ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਬਿਨੈ ਹੋਈ ਤੇ ਮਹਾਰਾਜ ਨੇ ਪਰਥਾਏ ਇਹ ਸ਼ਬਦ ਉਚਾਰਿਆ, ਤੇ ਵਿਰਤੀ ਨੂੰ ਟਕਾ ਕਰਕੇ ਰੱਖਿਓ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ, ਤੁਹਾਡੇ ਵਾਂਗੂ ਸਵਾਲ ਹੋ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਰਸਨਾ ਤੋਂ ਉਸਦੇ ਜਵਾਬ ਮਿਲ ਰਹੇ ਹਨ। ਸਵਾਲ ਕੀ ਹੈ ਪ੍ਰਾਣੀ, ਕੌਣ ਅਪਾਉ ਕਰੈ, ਇਹ ਜੋ ਜੀਵ ਹੈ ਕਿਹੜਾ ਉਪਰਾਲਾ ਕਰੇ, ਕਿਸ ਚੀਜ਼ ਦਾ, ਕਿ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ, ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਮਿਲਾਪ ਕਿਹੜੇ ਉਪਾਵਾਂ ਦੇ ਨਾਲ ਹੋਵੇ, ਇਹ ਗੱਲ ਤੇ ਪੰਕਤੀ ਸਿੱਧ ਕਰਦੀ ਹੈ। ਉਪਾਅ ਹੋਰ ਵੀ ਹੋ ਰਿਹਾ, ਸਾਧਨ ਸਾਰੇ ਆਰੰਭ ਹਨ, ਚੱਲ ਰਹੇ ਆ। ਆਪਣੇ ਆਪਣੇ ਧਰਮ ਦਾ ਜਿਹੜਾ ਡਮਰੂ ਆ, ਹਰ ਇੱਕ ਧਰਮ ਹੀ ਬਜਾ ਰਿਹਾ ਹੈ, ਮੰਜ਼ਿਲ ਬਾਰੇ, ਟਾਰਗੇਟ ਬਾਰੇ, ਜ਼ਿੰਦਗੀ ਦੇ ਨਿਸ਼ਾਨੇ ਬਾਰੇ, ਭਾਵੇਂ ਕਿਸੇ ਨੂੰ ਨਹੀਂ ਪਤਾ, ਪਰ ਚਲਤੇ ਕੇ ਪਿੱਛੇ ਸਾਰੀ ਦੁਨੀਆ ਤੁਰੀ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਚ ਬਿਨੈ ਕਿ ਪ੍ਰਾਣੇ ਕੌਣ ਉਪਾਉ ਕਰੈ, ਕਿ ਇਹ ਜਿਹੜਾ ਜੀਵ ਹੈ ਕਿਹੜਾ ਉਪਾਵ ਕਰੇ। ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਇਸ ਨੂੰ ਪ੍ਰਾਪਤੀ ਹੋ ਜਾਵੇ। ਤੇ ਬਚਨ ਅੱਗੇ ਆਉਂਦਾ, ਕੌਣ ਕਰਮ ਵਿਦਿਆ ਕੋ ਕੈਸੀ, ਧਰਮ ਕੌਣ ਫੁਨ ਕਰੀ, ਕਿਹੜਾ ਅਸੀਂ ਕਰਮ ਕਰੀਏ, ਕਿਹੜੀ ਵਿਦਿਆ ਪੜ੍ਹੀਏ ਤੇ ਕਿਹੜੇ ਧਰਮ ਨੂੰ ਅਪਣਾਈਏ, ਸਾਡਾ ਪਾਰ ਉਤਾਰਾ ਹੋ ਜਾਏ, 84 ਲੱਖ ਜੂਨਾਂ ਤੋਂ ਛੁਟਕਾਰਾ ਮਿਲ ਜਾਏ। ਕੌਣ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਤਰਈ, ਕਿਹੜਾ ਨਾਮ ਸਿਮਰਨ ਕਰੀਏ ਜਿਸ ਸਿਮਰਨ ਦੇ ਨਾਲ ਅਸੀਂ ਭਵ ਸਾਗਰ ਤੋਂ ਸਹਿਜੇ ਹੀ ਜੀਵਨ ਦਾ ਬੇੜਾ ਪਾਰ ਕਰ ਦਈਏ। ਇਹ ਮੈਨੂੰ ਪਤਾ ਵੀ ਨਾਮ ਜਪਣ ਵਾਲਿਆਂ ਨੂੰ ਵੀ ਭਵ ਸਾਗਰ ਦਾ ਡਰ ਨਹੀਂ, ਜੂਨਾਂ ਤੇ ਜਾਣ ਦਾ ਡਰ ਨਹੀਂ, ਕਿ ਜੂਨਾਂ ਤੋਂ ਬਚਣ ਵਾਸਤੇ ਜਪਿਆ ਹੀ ਨਹੀਂ ਜਾਂਦਾ, ਭਵ ਸਾਗਰ ਤੋਂ ਪਾਰ ਹੋਣ ਵਾਸਤੇ ਅਰਾਧਨਾ ਹੋ ਹੀ ਨਹੀਂ ਰਹੀ। ਇਸ ਕਰਕੇ ਸਵਾਲ ਹੈ, ਕੌਣ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਤਰਈ। ਹੁਣ ਉੱਤਰ ਸੁਣੋ ਸਮਰੱਥ ਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ। ਕਹਿੰਦੇ ਕਲ ਮੈਂ ਏਕ ਨਾਮ ਕਿਰਪਾ ਨਿਧ, ਕਲ ਨਾਮ ਹੈ ਕਲਯੁਗ ਦਾ, ਏਕ ਨਾਮ ਹੈ ਪਰਮੇਸ਼ਰ ਦਾ। ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜੇ ਪਾਣੀ ਨੂੰ ਜਲ ਕਹਿ ਦਿੱਤਾ ਜਾਵੇ, ਪਾਣੀ ਦੀ ਤਸੀਰ ਚ ਕੋਈ ਚੇਂਜਿੰਗ ਨਹੀਂ ਆ ਗਈ, ਚੇਂਜ ਆ ਗਈ। ਜੇ ਪਾਣੀ ਨੂੰ ਵਾਟਰ ਕਹਿ ਦਈਏ, ਪਾਣੀ ਨੂੰ ਆਪ ਕਹਿ ਦਈਏ, ਤੇ ਫਿਰ ਪਾਣੀ ਦੀ ਤਸੀਰ ਚ ਕੋਈ ਤਬਦੀਲੀ ਆ ਗਈ। ਜਿਹੜੀ ਇੱਕ ਸ਼ਕਤੀ ਆ ਸਤ ਚਿੱਤ ਆਨੰਦ, ਉਸ ਸ਼ਕਤੀ ਨੂੰ ਜੇ ਕੋਈ ਖੁਦਾ ਕਹਿ ਰਿਹਾ, ਕੋਈ ਗੋਡ ਕਹਿ ਰਿਹਾ, ਕੋਈ ਅੱਲਾ ਕਹਿ ਰਿਹਾ, ਕੋਈ ਰਾਮ ਕਹਿ ਰਿਹਾ, ਕੋਈ ਰਹੀਮ ਕਹਿ ਰਿਹਾ, ਕੋਈ ਨਾਰਾਇਣ ਕਹਿ ਰਿਹਾ, ਕੋਈ ਸਤਨਾਮ ਕਹਿ ਰਿਹਾ, ਕੋਈ ਵਾਹਿਗੁਰੂ ਕਹਿ ਰਿਹਾ, ਕੋਈ ਬਿਠਲ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਕਿ ਪਰਮੇਸ਼ਰ ਦੀ ਸ਼ਕਤੀ ਚ ਕੋਈ ਤਬਦੀਲੀ ਆ ਗਈ। ਜੇ ਤਬਦੀਲੀ ਨਹੀਂ ਆਈ ਤੇ ਦੁਨੀਆਂ ਤੇ ਜੋ ਝਗੜਾ ਹੈ, ਕਿ ਨਾਮ ਕਰਕੇ ਹੀ ਨਹੀਂ, ਧਰਮ ਦਾ ਦੂਸਰੇ ਧਰਮ ਦੇ ਨਾਲ ਜੋ ਅਟੈਕ ਹੈ, ਜੋ ਕਰੋਸ ਹੈ, ਜੋ ਝਗੜਾ ਹੈ, ਕਿਸ ਚੀਜ਼ ਦਾ, ਇਸੇ ਚੀਜ਼ ਦਾ ਹੈ। ਕਿਉਂਕਿ ਸਮਝ ਹੀ ਨਹੀਂ ਕਿ ਜਿਸ ਵਸਤੂ ਦਾ ਜੋ ਨਾਮ ਹੈ, ਅਲੱਗ ਅਲੱਗ ਭਾਸ਼ਾ ਦੇ ਨਾਲ ਉਸ ਨੂੰ ਯਾਦ ਕਰਨ ਦੇ ਨਾਲ ਉਸ ਵਸਤੂ ਦੀ ਤਸਵੀਰ ਦੇ ਵਿੱਚ ਕੋਈ ਤਬਦੀਲੀ ਨਹੀਂ ਆ ਜਾਂਦੀ, ਕੋਈ ਬਦਲਾਅ ਨਹੀਂ ਆ ਜਾਂਦਾ। ਪਰਮੇਸ਼ਰ ਵਿਅਕਤੀ ਨਹੀਂ ਹੈ, ਪਰਮੇਸ਼ਰ ਤਾਂ ਸ਼ਕਤੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਦੇ, ਕਲ ਮੈਂ, ਕਲ ਦਾ ਨਾਮ ਹੈ ਕਲਯੁਗ, ਏਕ ਨਾਮ ਭਾਵ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਕਿਸੇ ਵੀ ਭਾਸ਼ਾ ਦੇ ਵਿੱਚ, ਕਿਸੇ ਵੀ ਜਗ੍ਹਾ, ਕਿਸੇ ਵੀ ਸਮੇਂ, ਕਿਸੇ ਵੀ ਉਮਰ ਦੇ ਵਿੱਚ ਭਾਵਨਾ ਬਣਾ ਕੇ ਉਹਨੂੰ ਯਾਦ ਕਰੋ। ਭਾਵਨਾ ਕਿਸ ਤਰ੍ਹਾਂ, ਹਰ ਇੱਕ ਚੀਜ਼ ਦੀ ਭਾਵਨਾ ਪੂਰੀ ਹੈ। ਹੁਣ ਅਸੀਂ ਗੁਰਦੁਆਰਾ ਸਾਹਿਬ ਆਏ ਹਾਂ, 101% ਭਾਵਨਾ ਦੇ ਗੁਰਦੁਆਰਾ ਸਾਹਿਬ ਬੈਠੇ ਹਾਂ, ਠੀਕ ਹੈ। ਪੁੱਤਰ ਧੀਆਂ ਰਿਸ਼ਤੇਦਾਰ ਆਪਣੀ ਜ਼ਮੀਨ ਮਕਾਨ ਸਰੀਰ ਬਾਰੇ 101% ਕਹਿੰਦੇ ਹਾਂ ਨਾ, ਵੀ ਮੇਰਾ ਹੈ, ਹੁਣ ਅੰਦਰੋਂ ਆਵਾਜ਼ ਸੁਣਿਓ ਆਪਣੇ ਆਤਮਾ ਦੀ, ਜਦੋਂ ਪਰਮਾਤਮਾ ਦਾ ਨਾਂ ਲੈਂਦੇ ਆ ਉਦੋਂ ਵੀ ਪੂਰੀ ਭਾਵਨਾ ਆ ਵੀ ਇਹ ਨਾਂ ਮੈਂ ਸ੍ਰਿਸ਼ਟੀ ਦੇ ਮਾਲਕ ਦਾ ਲੈ ਰਿਹਾ, ਇਹ ਜਿਹੜਾ ਸਾਰਿਆਂ ਦਾ ਸੁਆਮੀ ਆ ਮੈਂ ਉਹਨੂੰ ਯਾਦ ਕਰ ਰਿਹਾ, ਜਿਹਦੀ ਸਾਰੀ ਸ੍ਰਿਸ਼ਟੀ ਬੱਚੇ ਹੈ, ਸਾਰੀ ਪ੍ਰਕਿਰਤੀ ਨੂੰ ਜੋ ਚਲਾ ਰਿਹਾ ਪੈਦਾ ਕਰਕੇ ਮੈਂ ਉਹਨੂੰ ਯਾਦ ਕਰ ਰਿਹਾ, ਨਹੀਂ ਭਾਵਨਾ ਨਹੀਂ। ਨਾ ਭਾਵਨਾ ਹੋਣ ਕਰਕੇ ਹੀ ਸਾਡਾ ਜਿਹੜਾ ਜਾਪ ਹੈ ਉਹ ਫਲ ਤੱਕ ਪਹੁੰਚ ਨਹੀਂ ਰਿਹਾ, ਸਾਡੀ ਭਾਵਨਾ ਨਹੀਂ ਹੈ। ਕੱਲ ਮੈਂ ਇੱਕ ਨਾਮ ਕਿਰਪਾ ਨਿਤ ਜਾਏ ਜਪੈ ਗਤ ਪਾਵੈ, ਕਹਿੰਦੇ ਔਰ ਧਰਮ ਤਾਕੈ ਸਮ ਨਾਹਿਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਧਰਮ ਦਾ ਡਾਂਕਾ ਹੀ ਨਹੀਂ ਬਜਾਉਂਦੇ, ਉਹਨਾਂ ਨੂੰ ਪਤਾ ਸਮਰੱਥ ਪਿਤਾ ਨੂੰ ਧਰਮ ਇੱਕ ਰਸਤਾ ਹੈ ਮੰਜ਼ਲ ਰੂਪ ਪਰਮੇਸ਼ਰ ਤੱਕ ਪਹੁੰਚਣ ਦਾ। ਜਿਹੜੇ ਰਸਤਾ ਹੀ ਇੱਕ ਰਸਤੇ ਦੇ ਨਾਲ ਲੜ ਰਿਹਾ ਹੈ ਉਹ ਅਗਿਆਨੀ ਹੈ। ਲੜਾਈ ਹੁੰਦੀ ਹੈ ਗਿਆਨੀ ਅਤੇ ਅਗਿਆਨੀ ਦੇ ਵਿੱਚ, ਗਿਆਨੀ ਅਤੇ ਗਿਆਨੀਆਂ ਚ ਕੋਈ ਲੜਾਈ ਨਹੀਂ, ਅਗਿਆਨੀਆਂ ਅਤੇ ਅਗਿਆਨੀਆਂ ਚ ਕੋਈ ਲੜਾਈ ਨਹੀਂ, ਮਨਮੁਖ ਅਤੇ ਮਨਮੁਖ ਚ ਕੋਈ ਲੜਾਈ ਨਹੀਂ। ਮੈਂ ਦੁਬਾਰਾ ਬੇਨਤੀ ਕਰਾਂ, ਜਿੱਥੇ ਝਗੜਾ ਹੈ ਸਾਨੂੰ ਮੰਨਣਾ ਹੀ ਪੈਣਾ, ਇੱਕ ਪਾਸੇ ਗਿਆਨ ਹੈ ਤੇ ਇੱਕ ਪਾਸੇ ਵਿਗਿਆਨ ਤੇ ਅਗਿਆਨ ਹੈ, ਇੱਕ ਪਾਸੇ ਪ੍ਰਕਾਸ਼ ਹੈ ਤੇ ਇੱਕ ਪਾਸੇ ਅੰਧੇਰਾ ਹੀ ਅੰਧੇਰਾ ਹੈ। ਅਗਿਆਨੀ ਕਹਿੰਦਾ ਅੰਧੇਰੇ ਚ ਜਿਉਣਾ ਪਸੰਦ ਹੈ, ਇਹੀ ਦੁਨੀਆ ਹੈ। ਗਿਆਨੀ ਕਹਿੰਦਾ ਬਿਨ ਸ਼ਬਦ ਹੈ ਅੰਤਰ ਅਨੇਰਾ, ਨਾ ਵਸਤ ਲਹੇ ਨਾ ਚੁੱਕੈ ਫੇਰਾ। ਕਹਿੰਦੇ ਬਗੈਰ ਸ਼ਬਦ ਤੋਂ ਹਿਰਦੇ ਦਾ ਜਿਹੜਾ ਅੰਧੇਰਾ ਉਹ ਖਤਮ ਨਹੀਂ ਹੋ ਸਕਦਾ। ਔਰ ਧਰਮ ਤਾਕੈ ਸਮ ਨਾਹਿਨ, ਇਹ ਵਿਦ ਬੇਦ ਬਤਾਵੈ। ਸਮਝਣ ਦੀ ਕੋਸ਼ਿਸ਼ ਕਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਨਹੀਂ ਕਹਿੰਦੇ ਵੀ ਸਾਡੀ ਬਾਣੀ ਦੱਸ ਰਹੀ ਹੈ, ਕਹਿੰਦੇ ਇਹ ਗੱਲ ਵੇਦ ਵੀ ਦੱਸ ਰਹੇ ਹੈ। ਕਰੋੜਾਂ ਧਾਰਮਿਕ ਪੁਸਤਕਾਂ ਦਾ ਜੋ ਨਿਚੋੜ ਉਹ ਇੱਕੋ ਹੀ ਹੈ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਪੋਛੀਆਂ। ਹਰ ਧਰਮ ਦੇ ਵਿੱਚ ਸੱਚ ਜ਼ਿਆਦਾ ਨਹੀਂ, ਥੋੜਾ ਤਾਂ ਹੋਊਗਾ ਹੀ, ਸੱਚ ਪਰਮਾਤਮਾ ਹੈ। ਜੇ ਉਹਦੇ ਵਿੱਚ ਪਰਮਾਤਮਾ ਦੀ ਗੱਲ ਨਹੀਂ ਤਾਂ ਉਹ ਧਾਰਮਿਕ ਪੁਸਤਕ ਨਹੀਂ, ਉਹ ਧਾਰਮਿਕ ਗ੍ਰੰਥ ਨਹੀਂ। ਧਾਰਮਿਕ ਗ੍ਰੰਥ ਉਹ ਤਾਂ ਹੀ ਹੈ, ਪਰ ਸਾਡਾ ਜਿਹੜਾ ਸੁਭਾਅ, ਜੋ ਮੈਂ ਪਹਿਲਾਂ ਬੇਨਤੀ ਕੀਤੀ ਵੀ ਮਨੁੱਖ ਦਾ ਫਿਤਰਤ ਸੁਭਾਅ, ਇਹਨੂੰ ਸੰਸਕਾਰ ਹੀ ਮਾਂ ਦੀ ਕੁੱਖ ਚੋਂ ਇਹ ਮਿਲੇ, ਜਿਹੜੀ ਵੀ ਚੀਜ਼ ਮਿਲੀ ਤੈਨੂੰ ਉਹਦਾ ਗਲਤ ਇਸਤੇਮਾਲ ਕਰਨਾ। ਕਿੱਥੋਂ ਗਲਤ ਇਸਤੇਮਾਲ ਆਰੰਭ ਹੋਇਆ? ਸਰੀਰ ਮਿਲਿਆ, ਜਿਸ ਨੇ ਸਰੀਰ ਦਿੱਤਾ ਉਹਨੂੰ ਪੁੱਛੋ ਵੀ ਕਾਹਦੇ ਵਾਸਤੇ ਸਰੀਰ ਮਿਲਿਆ? ਚੋਰੀ ਕਰਨ ਵਾਸਤੇ, ਪਾਪ ਕਰਨ ਵਾਸਤੇ, ਨਿੰਦਾ ਕਰਨ ਵਾਸਤੇ, ਵਿਕਾਰ ਭੋਗਣ ਵਾਸਤੇ, ਸੰਸਾਰ ਦੇ ਨਾਲ ਜੁੜਨ ਵਾਸਤੇ, ਕੂੜ ਦਾ ਵਪਾਰ ਕਰਨ ਵਾਸਤੇ? ਆਪਣੇ ਆਪ ਨੂੰ ਪੁੱਛੀਏ, ਜਿਸ ਨੇ ਸਰੀਰ ਦਿੱਤਾ, ਮਾਤਾ ਪਿਤਾ ਨੇ ਤਾਂ ਸਰੀਰ ਦਿੱਤਾ ਨਹੀਂ, ਇਹ ਤਾਂ ਜ਼ਰੀਆ ਹੈ। ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਸਰੀਰ ਦਿੱਤਾ, ਹੁਣ ਅਕਾਲ ਪੁਰਖ ਪਰਮੇਸ਼ਰ ਨੂੰ ਪੁੱਛੀਏ ਤਾਂ ਉਹ ਇਹ ਕਹਿੰਦੇ ਹੈ ਵੀ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਉ ਨੀ। ਗੱਲ ਮੁਕਾਤੀ ਵੀ ਤੂੰ ਕਹਿ ਸਕਦਾ ਮੇਰਾ ਸਰੀਰ ਢਿੱਲਾ ਹੈ ਜੀ, ਅਜੇ ਤਾਂ ਸਾਲਕ ਦੀ ਮੇਰੀ ਬੱਚੇ ਦੀ ਉਮਰ ਹੋਈ ਹੈ, ਹੁਣੇ ਧਰਮੀ ਬਣਾ ਦਾਂ, ਮੈਂ ਤਾਂ ਜੀ ਹੁਣ ਬਿਰਧ ਹੋ ਗਿਆ, ਮੇਰੇ ਤਾਂ ਕਬੀਲਦਾਰ ਬਹੁਤ ਭਾਰੀ ਸਿਰ ਤੇ ਪਈ ਹੈ, ਮੈਂ ਕਬੀਲਦਾਰ ਬੰਦਾ ਹਾਂ, ਮੇਰਾ ਸਰੀਰ ਕਿਹਾ ਨਹੀਂ ਕਰਦਾ। ਮਹਾਰਾਜ ਜੀ ਜਾਣਦੇ ਸੀ ਇਸ ਸ਼ੈਤਾਨ ਹਿਰਦੇ ਚੋਂ ਜੋ ਜੋ ਸਵਾਲ ਪੈਦਾ ਹੋਣੇ ਆ, ਉਹਨਾਂ ਨੇ ਗੱਲੇ ਸਰੀਰ ਦੀ ਨਹੀਂ ਕੀਤੀ, ਗੱਲੇ ਸਵਾਸਾਂ ਦੀ ਕੀਤੀ। ਕਹਿੰਦੇ ਸਰੀਰ ਨੂੰ ਕੁਝ ਵੀ ਹੋ ਜਾਵੇ, ਸਵਾਸ ਤਾਂ ਚੱਲਦੇ ਰਹਿਣਗੇ ਨਾ, ਜਿੰਨਾ ਚਿਰ ਤੇਰੇ ਸਰੀਰ ਚ ਸਵਾਸ ਚੱਲਦੇ ਹੈ ਉਨਾ ਚਿਰ ਇਹ ਆਵਾਜ਼ ਨਿਕਲਣੀ ਚਾਹੀਦੀ ਹੈ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਕੋਈ ਰਸਨਾ ਬਾਂਝੀ ਨਾ ਰਹੇ, ਸਾਰੇ ਹਾਜ਼ਰੀਆਂ ਲਵਾਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ ਹੁਣ ਇਹਦਾ ਅਰਥ ਹੋਰ ਤਾਂ ਨਹੀਂ ਹੋ ਸਕਦਾ ਨਾ ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾ ਉਮਰ ਦਾ ਤਕਾਜ਼ਾ ਹੀ ਖਤਮ ਕਰਤਾ ਵੀ ਇਹਦੇ ਕੋਲ ਇਹੀ ਬਹਾਨਾ ਹੋਵੇਗਾ ਨਾ ਅਜੇ ਤਾਂ ਹੁਣੇ ਜਨਮ ਲਿਆ ਹੁੰਦੇ ਇਹਦੇ ਕੰਨਾਂ ਚ ਸਤਨਾਮ ਵਾਹਿਗੁਰੂ ਦਾ ਮੰਤਰ ਪਾ ਦੇਵਾਂ ਮੈਂ ਹੁਣੇ ਇਹਨੂੰ ਜਪਜੀ ਸਾਹਿਬ ਸੁਣਾਵਾਂ ਜਨਮ ਤੋਂ ਮੈਂ ਇਹਦੇ ਕੇਸ ਕਤਲ ਨਾ ਕਰਾਵਾਂ ਹੁਣ ਤੂੰ ਐਸੇ ਸੰਸਕਾਰ ਪੈਦਾ ਕਰਾਂ ਪੁੱਤਰ ਮਿਲ ਗਿਆ ਮਹਾਰਾਜ ਜੀ ਨੇ ਸਾਰੇ ਭੁਲੇਖੇ ਦੂਰ ਕਰਤੇ ਵੀ ਜਿੰਨਾ ਚਿਰ ਸਵਾਸ ਹੈ ਸਰੀਰ ਚ ਪਰਮੇਸ਼ਰ ਦੀ ਯਾਦ ਰਹਿਣੀ ਚਾਹੀਦੀ ਹੈ ਤੁਸੀਂ ਕਹੋਗੇ ਮਹਾਰਾਜ ਇਹ ਤਾਂ ਗੱਲ ਬਣਦੀ ਨੀ ਮਹਾਰਾਜ ਕਹਿੰਦੇ ਕੋਈ ਗੱਲ ਨੀ ਵੇ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਮੇਰੇ ਕੋਲੋਂ ਸਰਟੀਫਿਕੇਟ ਲੈ ਲਓ ਤੁਸੀਂ ਜਿਉਂਦੇ ਹੋਵੋਗੇ ਪਰਿਵਾਰ ਵਾਸਤੇ ਸੰਸਾਰ ਵਾਸਤੇ ਸਮਾਜ ਵਾਸਤੇ ਆਪਣੇ ਆਪ ਵਾਸਤੇ ਗੁਰਦੇਵ ਜੀ ਕਹਿੰਦੇ ਮੇਰੀ ਨਿਗਾਹ ਚ ਇੱਕ ਤੂੰ ਮੁਰਦਾ ਹੈ ਅਗਰ ਤੇਰੇ ਅੰਦਰ ਪਰਮਾਤਮਾ ਪਰਮੇਸ਼ਰ ਦਾ ਗਿਆਨ ਸ਼ਬਦ ਦਾ ਪ੍ਰਕਾਸ਼ ਨਹੀਂ ਹੋਇਆ ਮੇਰੀ ਨਿਗਾਹ ਦੇ ਵਿੱਚ ਤੂੰ ਮੁਰਦਾ ਹੈ ਸਤਿਗੁਰੂ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਔਰ ਧਰਮ ਤਾਕੈ ਸਮ ਨਾਹਿਨ ਇਹ ਵਿਦ ਵੇਦ ਬਤਾਵੇ ਸਤਿਗੁਰਾਂ ਦੀ ਵਡਿਆਈ ਦੇਖੋ ਬਾਣੀ ਦੀ ਗੱਲ ਨੇ ਕੀਤੀ ਬਾਣੀ ਦੇ ਵਿੱਚ ਵੇਦਾਂ ਦੀ ਗੱਲ ਕੀਤੀ ਹੈ ਵੇਦਾਂ ਤੋਂ ਭਾਵ ਜਿੰਨੇ ਵੀ ਧਾਰਮਿਕ ਗ੍ਰੰਥ ਹੈ ਇਹ ਗੱਲ ਕਹਿੰਦੇ ਹੈ ਵੀ ਇੱਕ ਨਾਮ ਅਕਾਲ ਪੁਰਖ ਪਰਮੇਸ਼ਰ ਦਾ ਸਰਮੋਰ ਧਰਮ ਇਹੀ ਹੈ ਵੀ ਕਿਸੇ ਵੀ ਭਾਸ਼ਾ ਚ ਇਹ ਪਰਮੇਸ਼ਰ ਦੀ ਯਾਦ ਨੂੰ ਆਪਣੇ ਹਿਰਦੇ ਚ ਵਸਾਵੇ ਮਹਾਰਾਜ ਜੀ ਹੋਰ ਕੋਈ ਨਿਸ਼ਾਨੀ ਭਗਵਾਨ ਪਰਮੇਸ਼ਰ ਦੀ ਕਹਿੰਦੇ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ ਜਿਹੜਾ ਧਰਮੀ ਹੈ ਸਿਮਰਨ ਅਭਿਆਸੀ ਹੈ ਬੰਦਗੀ ਕਰਨ ਵਾਲਾ ਹੈ ਪਰਮੇਸ਼ਰ ਦੀ ਕਿਰਪਾ ਸੁੱਖ ਹੋਵੇ ਦੁੱਖ ਹੋਵੇ ਉਹ ਦੋਨਾਂ ਚ ਆਨੰਦ ਪ੍ਰਾਪਤ ਕਰਦਾ ਉਹਨੂੰ ਦੁੱਖ ਦਾ ਗਿਆਨ ਇਹ ਹੋਇਆ ਕਿ ਮੇਰੇ ਕਰਮਾਂ ਦਾ ਪਰਮਾਤਮਾ ਨੇ ਮੇਰੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਪਰਮਾਤਮਾ ਮੇਰਾ ਦੁਸ਼ਮਣ ਨਹੀਂ ਕਿ ਮੈਨੂੰ ਦੁੱਖ ਦੇਤਾ ਉਹਨੂੰ ਦੁੱਖ ਦਾ ਗਿਆਨ ਹੋ ਗਿਆ ਵੀ ਦੁੱਖ ਮੇਰੇ ਹੈ ਇਸ ਕਰਕੇ ਨਿਰਲੇਪ ਰਹਿੰਦਾ ਕਹਿੰਦੇ ਜਾ ਕੋ ਕਹਿਤ ਗਸਾਈ ਉਹਨੂੰ ਕਹੋ ਵੀ ਉਹ ਭਗਵਾਨ ਉਹ ਪਰਮੇਸ਼ਰ ਹੈ ਮਹਾਰਾਜ ਜੀ ਕੋਈ ਵਿਸ਼ੇਸ਼ ਜਗ੍ਹਾ ਹੋਵੇ ਵੀ ਕਿੱਥੇ ਉਹ ਰਹਿੰਦਾ ਕਿੱਥੇ ਮਿਲੂਗਾ ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਵਸੈ ਨਿਰੰਤਰ ਸਾਰੀ ਦੁਨੀਆ ਜਿਸ ਨੂੰ ਬਾਹਰ ਭਾਲ ਦੀ ਫਿਰਦੀ ਆ ਨਾ ਸਾਰੀ ਜ਼ਿੰਦਗੀ ਜੀਵਨ ਦੀ ਤਾਕਤ ਰੱਬ ਨੂੰ ਲੱਭਣ ਵਾਸਤੇ ਲੱਗ ਗਈ ਕੋਈ ਪੁਸਤਕਾਂ ਤੇ ਲੱਭੀ ਜਾਂਦਾ ਕੋਈ ਪਹਾੜਾਂ ਚ ਲੱਭੀ ਜਾਂਦਾ ਕੋਈ ਵਿਸ਼ੇਸ਼ ਅਸਥਾਨਾਂ ਤੇ ਲੱਭੀ ਜਾਂਦਾ ਜਿਹੜਾ ਖੁਦ ਖੁਦਾ ਹੈ ਉਹ ਕਹਿੰਦਾ ਮੈਂ ਤੇਰੇ ਅੰਦਰ ਹੀ ਬੈਠਾ ਹੁਣ ਜਿੱਥੇ ਵਸਤੂ ਹੈ ਜਿਸ ਚੀਜ਼ ਦੀ ਪ੍ਰਾਪਤੀ ਕਰਨੀ ਹੈ ਉਹਦੇ ਵੱਲ ਪਿੱਠ ਹੈ ਜਨਮ ਲਓ ਪਿੱਠ ਦੇ ਕੇ ਖੜ ਜਾਓ ਜਨਮ ਲਓ ਪਿੱਠ ਕਰਕੇ ਖੜ ਜਾਓ ਉਹ ਚੀਜ਼ ਦਿਖਾਈ ਦਊਗੀ ਭਾਵੇਂ ਕਰੋੜਾਂ ਜਨਮ ਸੰਸਾਰ ਤੇ ਆਓ ਪਰਮਾਤਮਾ ਦੀ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਸਨਮੁਖ ਖੜੇ ਹੋਵੋਗੇ ਮੇਰੇ ਮਨ ਚ ਖਿਆਲ ਆਇਆ ਸੱਤ ਯੁੱਗ ਦੇ ਵਿੱਚ ਚਾਰੇ ਧਰਮ ਸੀ ਤੇ ਚਾਰੇ ਪੈਰ ਸੀ ਧਰਮ ਦੇ ਹਰ ਇੱਕ ਮਨੁੱਖ ਧਰਮੀ ਸੀ ਤੇ ਤ੍ਰੇਤੇ ਚ ਕਿਵੇਂ ਘਟ ਗਿਆ ਕੰਮ ਬਈ ਸਗੇ ਸਾਰੇ ਧਰਮੀ ਤੇ ਇੱਕ ਪੈਰ ਕਿਵੇਂ ਖਤਮ ਹੋ ਗਿਆ ਤਰੇਤੇ ਦੇ ਵਿੱਚ ਜੇ ਤਿੰਨ ਪੈਰ ਸੀ ਧਰਮ ਦੇ ਇੰਨਾ ਪ੍ਰਚਾਰ ਸੀ ਕਿ ਦੁਆਪਰ ਚ ਦੋ ਕਿਵੇਂ ਰਹਿ ਗਏ ਹੁਣ ਕਲਯੁੱਗ ਦੇ ਅੰਦਰ ਹਰ ਧਰਮ ਦੇ ਧਾਰਮਿਕ ਅਸਥਾਨਾਂ ਦੀ ਗਿਣਤੀ ਕਰੋ ਹਰ ਧਰਮ ਦੇ ਪ੍ਰਚਾਰਕਾਂ ਦੀ ਗਿਣਤੀ ਕਰੋ ਉਹਨਾਂ ਦੇ ਪ੍ਰਚਾਰ ਦੀ ਗੱਲ ਕਰੋ ਹਰ ਧਰਮ ਛਾਤੀ ਤਾਣ ਕੇ ਕਹਿੰਦਾ ਵੀ ਮੇਰੇ ਬਹੁਤ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੱਧ ਗਈ ਸਾਰ ਤੱਤ ਨਿਚੋੜ ਕੁਝ ਵੀ ਨਹੀਂ ਕਲਿਕਾ ਜਨਮ ਚੰਡਾਲ ਕੈ ਘਰ ਹੂਆ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਹੋ ਹੁਣ ਜੇ ਅਸੀਂ ਦੇਖੀਏ ਇੰਨਾ ਪ੍ਰਚਾਰ ਹੈ, ਸਾਰ ਤੱਤ ਨਿਚੋੜ ਕੀ ਹੈ? ਜੀਰੋ। ਉਹਦਾ ਕਾਰਨ ਕਿ ਹਰ ਮਨੁੱਖ ਦਾ ਸਫ਼ਰ ਬਾਹਰ ਮੁਖੀ ਹੈ, ਵਸਤੂ ਅੰਦਰ ਪਈ ਸੀ। ਏਕ ਵਸ ਬੁੱਝੇ ਤਾਂ ਹੋਵੇ ਪਾਕ, ਬਿਨ ਬੁੱਝੇ ਤੂੰ ਸਦਾ ਨਾ ਪਾਕ। ਮੈਂ ਗੱਲ ਬੁੱਝਣ ਦੀ ਕਰ ਲਿਆ, ਬੋਲਣ ਤੇ ਮੱਥਾ ਟੇਕਣ ਦੀ ਨਹੀਂ, ਪੜ੍ਹਨ ਤੇ ਪੜ੍ਹਾਉਣ ਦੀ ਨਹੀਂ, ਸੁਣ ਅਤੇ ਸੁਣਾਉਣ ਦੀ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰੇ, ਏਕ ਵਸਤ ਬੁੱਝੈ ਤਾਂ ਹੋਵੇ ਪਾਕ, ਤੂੰ ਤਾਂ ਪਵਿੱਤਰ ਹੋ ਸਕਦਾ। ਮਹਾਰਾਜ ਜੀ, ਇਹ ਤਾਂ ਵੀ ਸਾਰਾ ਸੰਸਾਰ ਬੁੱਝਣ ਵਾਸਤੇ ਰਾਜੀ ਨਹੀਂ, ਤੇਰੀ ਪ੍ਰਾਪਤੀ ਵਾਸਤੇ ਕੋਈ ਉਪਰਾਲਾ ਹੀ ਨਹੀਂ। ਕਹਿੰਦੇ ਠੀਕ ਹੈ, ਨਹੀਂ ਬੁੱਝਣ ਦੀ ਜ਼ਰੂਰਤ, ਤੇ ਸਾਰੇ ਨਾਪਾਕ ਹੈ। ਬਿਨ ਨਾਵੈ ਜਗ ਕਮਲਾ ਫਿਰੈ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਦਰਪਣ ਨਾਮ ਹੈ ਸ਼ੀਸ਼ੇ ਦਾ। ਕਹਿੰਦੇ ਜਿਸ ਤਰ੍ਹਾਂ ਸ਼ੀਸ਼ੇ ਦੇ ਅੰਦਰ ਸਾਰਾ ਤੇਰਾ ਸਰੀਰ ਹੈ ਨਾ, ਹੈ ਸਾਡੇ ਅੰਦਰ ਹੀ ਹੈ। ਹੋਇਆ ਇਹ ਹੈ ਵੀ ਸ਼ੀਸ਼ੇ ਦੇ ਉੱਤੇ ਧੁੰਦ ਆ ਗਈ, ਸ਼ੀਸ਼ੇ ਦੇ ਉੱਤੇ ਮਿੱਟੀ ਪੈ ਗਈ, ਸ਼ੀਸ਼ੇ ਦੇ ਉੱਤੇ ਗੰਦਗੀ ਆਉਣ ਕਰਕੇ ਉਸ ਸ਼ੀਸ਼ੇ ਆਨੇ ਦਰਪਣ ਚੋਂ ਸਾਡੀ ਸੂਰਤ ਨਹੀਂ ਦਿਸਦੀ, ਤੇ ਅਸੀਂ ਇੰਨੇ ਕੁ ਤਗੜੇ ਹਾਂ ਤੇ ਇੰਨਾ ਕੁ ਸਾਡੇ ਚ ਉਦਮ ਹੈ, ਇੰਨਾ ਕੁ ਉਪਰਾਲਾ ਹੈ ਕਿ ਅਸੀਂ ਸ਼ੀਸ਼ੇ ਤੋਂ ਘੱਟਾ ਨਹੀਂ ਲਾ ਸਕਦੇ। ਕੰਮ ਇਤਨਾ ਕਹਿ, ਸ਼ੀਸ਼ੇ ਨੂੰ ਸਾਫ਼ ਨਹੀਂ ਕਰ ਸਕਦੇ, ਆਪਣੇ ਅੰਤਸ਼ਕਰਨ ਨੂੰ ਸ਼ੁੱਧ ਨਹੀਂ ਕਰ ਸਕਦੇ। ਜੇ ਸ਼ੀਸ਼ੇ ਨੂੰ ਜਦੋਂ ਸਾਫ਼ ਕਰੋਗੇ, ਚਿਹਰਾ ਉਦੋਂ ਹੀ ਦਿਸ ਪਵੇਗਾ। ਕਰਦੇ ਤੁਸੀਂ ਜ਼ਰੂਰ ਹੈ, ਸ਼ੀਸ਼ੇ ਦੇ ਮੋਹਰੇ ਖੜੇ ਹੋ, ਸ਼ੀਸ਼ੇ ਨੂੰ ਕਹੀ ਜਾਦੋ ਸ਼ੀਸ਼ਾ ਸਾਫ਼ ਜੀ, ਆ ਤੇਰੇ ਤੇ ਮਿੱਟੀ ਪੈ ਗਈ, ਇਹਨੂੰ ਤੂੰ ਆਪਣੇ ਆਪ ਨਹੀਂ ਠਾ ਸਕਦਾ। ਸ਼ੀਸ਼ੇ ਸਾਹਿਬ ਜੀ, ਆ ਤੇਰੇ ਤੇ ਗੰਦਗੀ ਪੈ ਗਈ, ਗੰਦਗੀ ਨੂੰ ਪਰੇ ਕਰ, ਮੈਂ ਆਪਣਾ ਚਿਹਰਾ ਦੇਖਣਾ। ਤੇ ਮੈਂ ਆਪ ਜੀ ਦੇ ਚਰਨਾਂ ਚ ਬੇਨਤੀ ਕਰ ਰਿਹਾ, ਕਰੋੜ ਜਨਮ ਆਓ ਤੇ ਸ਼ੀਸ਼ੇ ਦੀ ਮੈਲ ਉਤਾਰਨ ਵਾਸਤੇ ਹੱਥ ਜੋੜੀ ਜਾਇਓ, ਕਰਿਓ ਕੁਝ ਨਾ। ਉਹ ਸ਼ੀਸ਼ਾ ਤੁਹਾਨੂੰ ਕੁਝ ਨਹੀਂ ਦੇਵੇਗਾ, ਤੁਹਾਡੀ ਤਸਵੀਰ ਤੁਹਾਨੂੰ ਨਹੀਂ ਦੇਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਕਹਿੰਦੇ, ਸੋ ਤਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਸਪਸ਼ਟ ਹੈ ਦਰਪਣ, ਕਹਿੰਦੇ ਸ਼ੀਸ਼ੇ ਨੂੰ, ਕਹਿੰਦੇ ਉਹ ਪੁਰਖ, ਭਗਵਾਨ ਅਕਾਲ ਪੁਰਖ ਪਰਮੇਸ਼ਰ ਤੇਰੇ ਅੰਦਰ ਹੀ ਹੈ। ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਤੇਰੀ ਤਸਵੀਰ ਹੈ ਨਾ, ਜਿਹੜਾ ਵੀ ਦੇਖੇ ਉਹਨੂੰ ਤਸਵੀਰ ਦਿਖਾ ਦਿੰਦਾ, ਆਪਣੀ ਸ਼ਕਲ ਦਿਖਾ ਦਿੰਦਾ ਸ਼ੀਸ਼ਾ, ਇਸੇ ਤਰ੍ਹਾਂ ਹਰ ਇੱਕ ਦੇ ਅੰਦਰ ਪਰਮਾਤਮਾ ਭਗਵਾਨ ਪਰਮੇਸ਼ਰ ਮੌਜੂਦ ਹੈ। ਕਿਸੇ ਦੇ ਹਿਰਦੇ ਰੂਪੀ ਸ਼ੀਸ਼ੇ ਚ ਗੰਦਗੀ ਇੰਨੀ ਕਿ ਉਹਨੂੰ ਪਰਮੇਸ਼ਰ ਵਾਹਿਗੁਰੂ ਦਾ ਕੋਈ ਡਰ ਪੈ ਹੈ ਹੀ ਨਹੀਂ। ਉਹਨਾਂ ਨੂੰ ਕਿਹਾ, ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਹੁਣ ਕਲਗੀਧਰ ਮਹਾਰਾਜ ਦਾ ਆਪਣਾ ਬਚਨ, ਕਿਸੇ ਦਾ ਮੈਨੂੰ ਪਤਾ ਨਹੀਂ, ਜਦੋਂ ਮੇਰੀ ਰਸਨਾ ਤੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਆਉਂਦਾ ਨਾ, ਤੇ ਮੈਂ ਦੁਨੀਆਂ ਦੇ ਲਖਾਰੀਆਂ ਵੱਲ ਨਿਗਾਹ ਲੈ ਕੇ ਜਾਂਦਾ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਇਹ ਦਾਤਿਆ, ਤੇਰੇ ਵਰਗਾ ਲਖਾਰੀ ਕੋਈ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦੇ ਨਾਲ ਸਾਰੇ ਸੰਸਾਰ ਦੇ ਦਾਨੀ ਸਾਹਮਣੇ ਆਉਂਦੇ ਹੈ, ਫਿਰ ਕਹਿਣਾ ਪੈਂਦਾ, ਬਾਜਾਂ ਵਾਲਿਆ, ਤੇਰੇ ਵਰਗਾ ਦਾਨੀ ਵੀ ਕੋਈ ਨਹੀਂ। ਜਦੋਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਇਸ ਰਸਨਾ ਤੇ ਆਉਂਦਾ, ਦੁਨੀਆਂ ਦੇ ਸੂਰਮੇ ਅੱਖਾਂ ਦੇ ਸਾਹਮਣੇ ਆਉਂਦੇ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿਣਾ ਪੈਂਦਾ, ਹੇ ਪ੍ਰੀਤਮ, ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਦੁਨੀਆਂ ਦੇ ਸੂਰਮਿਆਂ ਦੇ ਵਿੱਚੋਂ ਤੇਰੇ ਵਰਗਾ ਸੂਰਮਾ ਵੀ ਕੋਈ ਨਹੀਂ। ਜਦੋਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਰਧਾ ਦੇ ਨਾਲ ਕੋਈ ਰਸਨਾ ਤੇ ਨਾਮ ਲੈਂਦਾ, ਉਦੋਂ ਫਿਰ ਜਿਨ੍ਹਾਂ ਜਿਨ੍ਹਾਂ ਨੇ ਕਿਸੇ ਪਾਪੀਆਂ ਨੂੰ, ਕੁਕਰਮੀਆਂ ਨੂੰ, ਜ਼ੁਲਮ ਕਰਨ ਵਾਲਿਆਂ ਨੂੰ ਬਖਸ਼ਿਆ, ਤੇ ਬਖਸ਼ਿਸ਼ ਕਰਨ ਵਾਲਿਆਂ ਨੂੰ, ਸਜ਼ਾ ਮਾਫ਼ ਕਰਨ ਵਾਲਿਆਂ ਦੀ ਗਿਣਤੀ ਚ ਦੇਖੀਏ, ਤੇ ਦਿਆਲੂ ਕਿਰਪਾਲੂ ਬਖਸ਼ਿੰਦ ਦੀ ਨਿਗਾਹ ਚ ਦੇਖੀਏ, ਬਾਜਾਂ ਵਾਲੇ ਪ੍ਰੀਤਮ ਮੈਦਾਨੇ ਜੰਗ ਚ, ਸੈਦ ਖਾਂ ਪਠਾਨ ਉਸਦੀ ਭੈਣ ਤੇਰੇ ਚਰਨ ਪਕੜ ਕਰਕੇ ਖੜੀ ਹੈ, ਤੇ ਆਪ ਜੀ ਉਸ ਦੁਸ਼ਮਣ ਨੂੰ ਕਹਿ ਰਹੇ ਹੋ ਕਿ ਵਾਰ ਕਰੋ, ਇੱਕ ਨੀ ਦੋ ਨੀ ਤਿੰਨ ਵਾਰ ਕਰੋ। ਤੇ ਆਪ ਜੀ ਦੀ ਐਸੀ ਦ੍ਰਿਸ਼ਟੀ, ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਇੰਨੀ ਸ਼ਕਤੀ ਹੈ ਦ੍ਰਿਸ਼ਟੀ ਦੇ ਵਿੱਚ, ਸਾਡੇ ਤੇ ਨਹੀਂ ਪਈ, ਸ਼ਕਤੀ ਅਜੇ ਵੀ ਪੂਰੀ ਮੌਜੂਦ ਹੈ। ਗੁਰ ਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਅਸੀਂ ਪਾਤਰ ਨਹੀਂ ਬਣਦੇ। ਜਿਹੜਾ ਪਾਤਰ ਬਣ ਗਿਆ ਉਸੇ ਵਕਤ ਹੀ ਕਿਰਪਾ, ਮੈਂ ਬੇਨਤੀ ਕਰਦਾ, ਪਰਮੇਸ਼ਰ ਕਿਸੇ ਇੱਕ ਜਗ੍ਹਾ ਨਹੀਂ ਬੈਠਾ ਵੀ ਤਿਆਰ ਹੋ ਕੇ ਤੈਨੂੰ ਦਰਸ਼ਨ ਦੇਣੇ ਆ। ਪਰਮੇਸ਼ਰ ਨੇ ਕੋਈ ਸਫ਼ਰ ਨਹੀਂ ਤੈਅ ਕਰਨਾ ਵੀ ਤੇਰੇ ਕੋਲ ਚੱਲ ਕੇ ਆਉਣਾ। ਪਰਮੇਸ਼ਰ ਕਣ ਕਣ ਦੇ ਵਿੱਚ ਮੌਜੂਦ ਹੈ, ਜਿਸ ਦਾ ਹਿਰਦਾ ਅੰਤਿਸ਼ ਕਰਨ ਸ਼ੁੱਧ ਹੋ ਗਿਆ ਉਸ ਵਕਤ ਹੀ ਪ੍ਰਾਪਤੀ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਪਰ ਗੁਰ ਕਿਰਪਾ ਤੇ ਹਰ ਮਨ ਵਸੈ। ਪੁਆਇੰਟ ਨੋਟ ਕਰਿਓ, ਗੁਰੂ ਬੈਠੇ ਆ ਸਾਰੇ, ਕਿਰਪਾ, ਹੁਣ ਕਿਰਪਾ ਪ੍ਰਾਪਤ ਕਰਨੀ ਹੈ। ਉਹ ਕਿਰਪਾ ਇਸ ਤਰ੍ਹਾਂ ਮਿਲਣੀ ਆ ਵੀ ਕਿਰਪਾ ਦੇ ਪਾਤਰ ਬਣਨਾ ਪੈਣਾ, ਤਾਂ ਕਿਰਪਾ ਦੀਆਂ ਜਿਹੜੀਆਂ ਕਿਰਨਾਂ ਸਾਡੇ ਹਿਰਦੇ ਚ ਆਉਣੀਆਂ, ਨਹੀਂ ਤਾਂ ਨਹੀਂ ਆ ਸਕਦੀਆਂ। ਗੁਰ ਕਿਰਪਾ ਤੇ ਹਰ ਮਨ ਵਸੈ, ਵੀ ਕਿਰਪਾ ਦੀ ਨਿਸ਼ਾਨੀ ਧਨ ਦੌਲਤ ਜ਼ਮੀਨ ਜਾਇਦਾਦ ਆ ਦੁਨੀਆਂ ਦੀ ਬਾਦਸ਼ਾਹਤ, ਕਹਿੰਦੇ ਨਹੀਂ। ਹਰ ਮਨ ਵਸੈ, ਹਰੀ ਜੋ ਗੋਬਤ ਅੰਦਰ ਹੈ ਉਹ ਪ੍ਰਗਟ ਹੋ ਜਾਏਗਾ। ਪਰਮੇਸ਼ਰ ਇਹ ਮਿਲ ਗਿਆ, ਬਾਕੀ ਕੀ ਰਹਿ ਗਿਆ? ਅਸੀਂ ਕਹਾਂਗੇ ਮਹਾਰਾਜ ਜੀ ਭੇਖ ਦੇ ਨਾਲ ਨਹੀਂ ਗੱਲ ਬਣੂ, ਗਿਆਨ ਦੇ ਨਾਲ ਨਹੀਂ ਗੱਲ ਬਣੂ, ਆ ਦੁਨੀਆਂ ਨੂੰ ਮਗਰ ਲਾ ਕੇ ਨਹੀਂ ਗੱਲ ਬਣੂ, ਦੁਨੀਆਂ ਤੇ ਅਤਿਆਚਾਰ ਕਰਕੇ ਨਹੀਂ ਗੱਲ ਬਣੂ ਤੇ ਪੈਸਾ ਕਮਾ ਕੇ ਨਹੀਂ ਗੱਲ ਬਣੂ? ਕਹਿੰਦੇ ਨਹੀਂ, ਇਹ ਤਾਂ ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿੱਧ ਲਿਆ ਨਾ ਜਾਈ। ਹੁਣ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੈਂ ਆਪਦੇ ਸਨਮੁਖ ਰੱਖਣ ਲੱਗਾ, ਧਿਆਨ ਨਾਲ ਸੁਣਿਓ। ਕਹਿੰਦੇ ਅਤਰ ਕੇ ਚਲਈਆ ਛੇਤਰ, ਛਤਰ ਕੇ ਤਰਈਆ ਛਤਰ, ਧਾਰਿਓ ਕੇ ਚਲਈਆ ਮਹਾ ਸਤਰਨ ਕੇ ਸਾਲ ਹੈ, ਦਾਨ ਕੇ ਦਵਈਆ ਮਹਾ ਮਾਨ ਕੇ ਵਡਈਆ, ਅਸਮਾਨ ਕੇ ਦਵਈਆ ਉਹ ਕਟਈਆ ਜਾਮ ਜਾਲ ਹੈ, ਜੁੱਧ ਕੇ ਜਤਈਆ ਉਹ ਬਰੋਧ ਕੇ ਮਟਈਆ, ਮਹਾ ਬੁੱਧ ਕੇ ਦਵਈਆ ਮਹਾ ਮਾਨ ਹੂ ਕੇ ਮਾਨ ਹੈ, ਗਿਆਨ ਹੂ ਕੇ ਗਿਆਤਾ ਮਹਾ ਬੁੱਧਤਾ ਕੇ ਦਾਤਾ, ਦੇਵ ਕਾਲ ਹੂ ਕੇ ਕਾਲ ਮਹਾਕਾਲ ਹੂ ਕੇ ਕਾਲ ਹੈ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਕਰੋਗੇ ਕਿਰਪਾ ਇੱਕ ਮਿੰਟ ਹਿਰਦੇ ਚੋਂ ਕਰਿਓ ਯਾਦ ਬਾਜਾਂ ਵਾਲੇ ਪ੍ਰੀਤਮ ਨੂੰ, ਉਹ ਯਾਦ ਹੁੰਦੀ ਹੈ। ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਰਸਨਾ ਤੇ ਆਵੇ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਲੈ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਜੋ ਹਕੀਕਤ ਪ੍ਰੈਕਟੀਕਲ ਇੱਕ ਸੱਚੀ ਫਿਲਮ ਬਣੀ ਹੈ ਤੇ ਸਾਰੀ ਅੱਖਾਂ ਦੇ ਮੋਹਰੇ ਆ ਜਾਵੇ, ਉਹਨੂੰ ਕਹਿੰਦੇ ਯਾਦ। ਐਸਾ ਨਹੀਂ ਕਿ ਮਨ ਕਿਤੇ ਹੋਰ ਤੁਰਿਆ ਫਿਰਦਾ ਹੋਵੇ, ਇਹ ਤਾਂ ਰਸਨਾ ਤੋਂ ਕਹਿੰਦੇ ਹੀ ਆ ਸਤਨਾਮ ਵਾਹਿਗੁਰੂ, ਪਿੱਛੇ ਭਾਵਨਾ ਭੂਮਨਾ ਕੋਈ ਨਹੀਂ। ਰਸਨਾ ਤੋਂ ਗੁਰੂ ਨਾਨਕ ਮਹਾਰਾਜ ਨੂੰ ਯਾਦ ਕਰਦੇ ਆ, ਅੰਦਰ ਨਹੀਂ ਮੰਨਦਾ। ਰਸਨਾ ਤੋਂ ਕਹਿੰਦੇ ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਪਰ ਮਨ ਨਹੀਂ ਮੰਨਦਾ। ਮੈਂ ਬੇਨਤੀ ਕਰਦਾ, ਰਸਨਾ ਤੋਂ ਲਿਆ ਹੋਇਆ ਨਾਮ ਉਸ ਦਾ ਆਨੰਦ ਆਉਂਦਾ, ਪਿੱਛੇ ਭਾਵਨਾ ਇੰਨੀ ਹੋਵੇ ਕਿ ਰੋਮ ਰੋਮ ਕਰਕੇ ਮੰਨੇ ਵੀ ਜੋ ਮੈਂ ਕਹਿ ਰਿਹਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਤੇਰੀ ਮਹਿਮਾ ਪਰੇ ਅਪਾਰ ਸ਼ਹਿਨਸ਼ਾਹ, ਮਹਿਮਾ ਪਰੇ ਅਪਾਰ ਸ਼ਹਿਨਸ਼ਾਹ, ਮਹਿਮਾ ਪਰੇ। ਓਹੋ ਤੇਰੀ ਮਹਿਮਾ ਪਰੇ ਅਪਾਰ ਸ਼ਹਿਨਸ਼ਾਹ, ਮਹਿਮਾ ਪਰੇ ਅਪਾਰ, ਤੇਰੀ ਮਹਿਮਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ। ऐसे बाजा वाले प्रीतम साहिबे कमाल गुरु गोबिंद सिंह महाराज सतगुर सच्चे पातशाह जी आनंदपुर साहब की पावन पवित्र धरती ते विराजमान है। सतगुरां दे होण महल माता जीत कौर जी उन्हां नूं भी पति गुरदेव दे चरणां च विनय करनी पवे कि महाराज जी कृपा करो, ध्यान देना, बख्शिश करो। दुनियावी तौर ते ये ठीक है, जन्मां जन्मांतरां दी भगती अते बंदगी आ। फिर गुरदेव जी दे घर माता जी आए, जो मैं बेनती कर रहा वे बगैर अरदास तो, बगैर भावना तो, बगैर श्रद्धा तो, बगैर मंगण तो जो ब्रह्म ज्ञान की प्राप्ति है, जो ब्रह्म विचार की प्राप्ति है, यह ब्रह्म विचार सो जानै जिस दयाल होए। भगवान माता जी ने कल की तर दशमेश पिता जी के चरणों च विनय की ना कि महाराज ब्रह्म ज्ञानता की कृपा करो। महाराज जी कहते ब्रह्म विचार दे धारनी होवो, जिन्ना चिर शब्द का अंदर प्रकाश नहीं हुंदा, असलियत तो जीव जाणू नहीं हुंदा, संसार की है, निरंकार की है, ए शरीर की है, पुत्र धीआं ए पदार्थ की है, ए धर्म की है, नाम सिमरन की है, जन्म ते मौत भगवान की है, प्राप्ति की करोगे? पहला ज्ञान होना जरूरी है। ज्ञान ध्यान किस कर्म ना जाना, सार ना जाना तेरी, सब ते बड़ा सतगुरु नानक जिन कल राखी। मेरी गुरदेव पिता जी ने जिते अनगिनत प्राणियां दी झोली च ब्रह्म ज्ञान दी दात पाई, ते माता जी नूं भी ब्रह्म ज्ञान दी प्राप्ति कराई। ऐसी माता दी कुख चो भगन सूदी सत सम्मत 1755 ते ऐसे पर उपकारियां बारे गुरु ग्रंथ साहिब महाराज दा वचन है। कहण तों भाव साहिबजादे फतेह सिंह जी दा आप जी जन्म दिहाड़ा मना रहे हैं, इन्हां दी 7 साल दी उम्र ए दस रही है। जो परमेश्वर दी कृपा है, परमेश्वर दी बख्शिश है, उस दे नाल उम्र का कोई तकाजा नहीं है। डॉक्टर साहब ने थोड़े सन्मुख होना, उन्होंने पूछ लियो एज, ते चढ़दी कला ते उन्होंने ख्याल भी तुसीं सुन लेने। जो मैं बेनती कर रहा बे उम्र दे नाल कोई तकाजा नहीं है कृपा का। 7 साल की उम्र दे विच दुनिया दे विच ऐसा इतिहास कदे भी किते पढ़ नूं थानूं नहीं मिलेगा जो इतिहास गुरु दे लाल सरहंद दियां डैणा कंधा दे विच सिरज गए। वो तां सिरज गए, असी की सिरजिया? आपे पुछ लियो, क्योंकि मैं जे कहा तकलीफ ज्यादा होवेगी। उन्होंने जो इतिहास सिरजिया दुनिया के हर लालच नूं उन्होंने जुत्ती दी नोक ते ठकराया। एक लालच नूं नहीं, हर लालच नूं क्यों ठकराया? उन्हां दी अरदास ए सी कि हे रब, हे सत, हे करना निध, मेरी अभय बेनती सुन लीजै। और ना मांगत हो तुम ते कछ चाहे तू, चित मैं सोई कीजै। शास्त्र स्यों अत ही रण भीतर, जूझ मरो तो साच पतीजै। संत सहाये सदा जग माए, कृपा कर स्याम ए है वर दीजै। उन्होंने पिता दी गल नूं भुलाया नहीं कि देश वावर मोए ए है, शुभ कर्मन ते कबहू ना डरू, ना डरू अरसों जब जाए लड़ू, निश्चय कर अपनी जीत करूं, अर सिखूं अपने ही मन को, ए लालच हो गुण तो उचरू, जब आपकी औदे नदान बने, अत ही रण मैं तब जूझ मरू। हर साल दिहाड़े मनाने, जिन्हां दे दिहाड़े मनाने उन्हां दे जीवन चो तुसी केड़ी गल मन्नी? उन्होंने तो जो करना सी करता। उन्हां दा इतिहास सानू दस रहा वे किन्ना क ओ पक्के सन अपने धर्म दे विच। दुनिया दी हर शक्ति मौत दा डर देवेगी, ठीक है ना? गुरु ग्रंथ साहिब महाराज, गुरु नानक महाराज तो लैके गुरु गोबिंद सिंह महाराज जी तक जेड़ा आउंदा ना सतगुरां तों कोल, महाराज जी उन्हूं रोकदे आ, ਉਹਨੂੰ ਰੋਕ ਕੇ ਅੱਜ ਵੀ ਕਹਿ ਰਹੇ ਹੈ। ਮਹਾਰਾਜ ਨੇ ਵੀ ਕਿਹਾ, ਉਹ ਇਹ ਗੱਲ ਕਹੀ, ਪਹਿਲਾ ਮਾਰ ਨਾ ਕਬੂਲ, ਪਹਿਲਾ ਮਾਰ ਨਾ ਕਬੂਲ, ਪਹਿਲਾ ਪਹਿਲਾ ਮਾਰ ਨਾ ਕਬੂਲ, ਪਹਿਲਾ ਮਾਰ ਨਾ ਕਬੂਲ, ਪਹਿਲਾ ਮਾਰ ਨਾ ਕਬੂਲ, ਪਹਿਲਾ ਕੀ ਕਿਹਾ ਮਹਾਰਾਜ ਨੇ ਰੋਕ ਕੇ? ਕਹਿੰਦੇ ਮੇਰੇ ਕੋਲ ਨੂੰ ਆ ਰਿਹਾ? ਕਹਿੰਦੇ ਹਾਂਜੀ। ਕਹਿੰਦੇ ਇੱਕ ਸ਼ਰਤ ਹੈ, ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਛਕੇ। ਮਹਾਰਾਜ ਦੱਸੋ। ਕਹਿੰਦੇ ਪਹਿਲਾਂ ਮਰਨਾ ਪੈਣਾ, ਮਰਨ ਤੋਂ ਭਾਵ ਮੌਤ ਕਬੂਲਣੀ ਪੈਣੀ ਆ, ਮੌਤ ਦਾ ਬੋਧ ਹੋਣਾ ਚਾਹੀਦਾ, ਮੌਤ ਦਾ ਗਿਆਨ ਹੋਣਾ ਚਾਹੀਦਾ। ਇਹਦਾ ਕਾਰਨ ਪਤਾ ਕੀ ਹੈ? ਕਿ ਦੁਨੀਆਂ ਦੀ ਕੋਈ ਵੀ ਤਾਕਤ ਤੈਨੂੰ ਧਰਮ ਤੋਂ ਡਲਾ ਨਹੀਂ ਸਕਦੀ। ਗੱਲ ਸਮਝ ਚ ਆ ਗਈ ਹੋਣੀ। ਐਸੇ ਰੂਹਾਂ ਦਾ ਸੰਸਾਰ ਤੇ ਆਉਣਾ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ, ਆਏ ਜੀ ਦਾਨ ਤੇ ਭਗਤੀ ਲੈਣ, ਹਰਸੋਂ ਲੈਣ ਮਿਲਾਏ। ਐਸੇ ਸ਼ਕਤੀਆਂ ਤੋਂ ਬਗੈਰ ਅਸੀਂ ਜਿੰਨੇ ਵੀ ਆਉਂਦੇ ਕਰਮਾਂ ਦੇ ਬੱਦੇ ਆਉਂਦੇ ਆ। ਜਿਹੜੇ ਐਸੇ ਸ਼ਹੀਦ ਆਉਂਦੇ ਆ, ਇਹ ਅਕਾਲ ਪੁਰਖ ਪਰਮੇਸ਼ਰ ਦੀ ਡਿਫੈਂਸ ਹੈ। ਜਿੱਦਾਂ ਜਿੱਦਾਂ ਲੋੜ ਪੈਂਦੀ ਧਰਤੀ ਤੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਉਹਨਾਂ ਨੂੰ ਇਤਿਹਾਸ ਸਿਰਜਣ ਵਾਸਤੇ ਭੇਜਦੇ ਆ। ਸੀਨ ਮੇਰੇ ਅੱਖਾਂ ਦੇ ਸਾਹਮਣੇ ਆਉਂਦਾ, ਸਮਾਂ ਮੇਰਾ ਖਤਮ ਹੈ, 2-3 ਮਿੰਟ ਦੇ ਵਿੱਚ ਸਮਾਪਤੀ ਕਰ ਰਿਹਾ। ਜਦੋਂ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਨਾ, ਫਤਿਹ ਸਿੰਘ ਦਾਦੀ ਦੇ ਚਿਹਰੇ ਵੱਲ ਨੂੰ ਆਪਣਾ ਮੁੱਖ ਕਰਕੇ ਨਾ ਦਾਦੀ ਜੀ ਨੂੰ ਪਤਾ ਕੀ ਕਹਿੰਦੇ ਹੈ? ਕਹਿੰਦੇ ਦਾਦੀ ਸੇ ਬੋਲੇ, ਆਪਣੇ ਸਿਪਾਹੀ ਕਿੱਧਰ ਗਏ, ਦਰਿਆ ਪੇ ਹਮਕੋ ਛੋੜ ਕੇ ਹਮ ਰਾਹੀ ਕਿੱਧਰ ਗਏ, ਤੜਫਾ ਕੇ ਹਾਏ ਸੂਰਤ ਮਾਹੀ ਕਿੱਧਰ ਗਏ, ਅੱਭਾ ਬਗਾ ਕੇ ਲਸ਼ਕਰ ਸ਼ਾਹੀ ਕਿੱਧਰ ਗਏ। ਭਾਈ ਵੀ ਹਮਕੋ ਛੋੜ ਗਏ, ਅਜੀਤ ਸਿੰਘ ਜਝਾਰ ਸਿੰਘ, ਭਾਈ ਵੀ ਹਮਕੋ ਛੋੜ ਗਏ, ਸ਼ੌਂਕ ਜੰਗ ਮੈਂ ਆਪਣੇ ਖਿਆਲ ਤੱਕ ਨਹੀਂ, ਜੋਕ ਤਫੰਗ ਮੈਂ। ਕਹਿੰਦੇ ਵੱਡੇ ਵੀਰੇ, ਅਜੀਤ ਸਿੰਘ ਤੇ ਜਝਾਰ ਸਿੰਘ ਨੂੰ ਇੰਨਾ ਸ਼ੌਂਕ ਹੈ ਮੈਦਾਨੇ ਜੰਗ ਦਾ ਕਿ ਸਾਨੂੰ ਵੀ ਉਹ ਛੱਡ ਕੇ ਚਲ ਗਏ। ਪਰ ਕਹਿੰਦੇ ਰੋਕੇ ਸੇ ਕਵੀ ਸ਼ੇਰ ਕਾ ਬੱਚਾ ਵੀ ਰੁਕਾ ਹੈ, ਝੂਠੇ ਤੋਂ ਰੁਕੇ ਕਿਆ ਕੋਈ ਸੱਚਾ ਵੀ ਰੁਕਾ ਹੈ, ਪਤ ਝੜ ਮੈਂ ਸਮਨ ਮੈਂ ਕੋਈ ਕੱਚਾ ਵੀ ਰੁਕਾ ਹੈ, ਉਹ ਸਰ ਦੇਣੇ ਸੇ ਰੱਬ ਸੇ ਕੋਈ ਅੱਛਾ ਵੀ ਰੁਕਾ ਹੈ, ਨੇਕੀ ਹੈ ਜੇ ਐਸੀ ਕਿ ਜਵਾਬ ਹੋ ਨਹੀਂ ਸਕਦਾ, ਪਾਪੀ ਕੋ ਵੀ ਦੁੱਜ ਕਾ ਅਜਾਬ ਹੋ ਨਹੀਂ ਸਕਦਾ। ਤੇਰਾ ਪੋ ਸੰਮਤ 1761 ਨੂੰ ਜਿਸ ਸਾਹਿਬਜ਼ਾਦੇ ਦਾ ਜਨਮ ਦਿਹਾੜਾ ਮਨਾ ਰਹੇ ਹੋ, ਸਰਹੰਦ ਦੀਆਂ ਡੈਣਾ ਕੰਧਾਂ ਦੇ ਵਿੱਚ ਜਾਮੇ ਸ਼ਹਾਦਤ ਪੀ ਕੇ ਇੱਕ ਇਹੋ ਜਿਹਾ ਇਤਿਹਾਸ ਬਣਾ ਗਏ ਤੇ ਸਦੀਵੀ ਤੌਰ ਤੇ ਜਿਹੜੇ ਰਸਨਾ ਤੋਂ ਕਹਿੰਦੇ ਸੀ ਅਸੀਂ ਸੰਤਾਨ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਅਸੀਂ ਪੋਤਰੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਅਸੀਂ ਸਾਹਿਬਜ਼ਾਦੇ ਹਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਐ ਜਰਵਾਣਿਆ, ਆ ਕੁੱਤੇ ਬਜੀਦੇ, ਇਹ ਤੇਰੀ ਸਾਰੀ ਤਾਕਤ ਸਾਨੂੰ ਆਪਣੇ ਧਰਮ ਤੋਂ ਇੱਕ ਵਾਲ ਜਿੰਨਾ ਵੀ ਫੜਕਾ ਨਹੀਂ ਸਕਦੀ। ਇਹ ਸੱਚ ਹੈ। ਉਹ 7 ਸਾਲ ਦਾ ਬੱਚਾ ਕਚਹਿਰੀ ਦੇ ਵਿੱਚ ਇਹ ਕਹਿ ਰਿਹਾ ਗੜਕਵੀਂ ਆਵਾਜ਼ ਦੇ ਵਿੱਚ, ਕਹਿੰਦੇ ਜਿੰਨੀ ਤੇਰੀ ਬਾਦਸ਼ਾਹਤ ਸ਼ਕਤੀ ਹੈ, ਤੇਰਾ ਕੋਈ ਵੀ ਵਰਖੁਰਦਾਰ, ਕੋਈ ਵੀ ਥਾਣੇਦਾਰ, ਕੋਈ ਵੀ ਸੂਬਾ ਸਾਨੂੰ ਆਪਣੇ ਧਰਮ ਤੋਂ ਇੱਕ ਵਾਲ ਜਿੰਨੀ ਜਗ੍ਹਾ ਵੀ ਪਿੱਛੇ ਨਹੀਂ ਕਰ ਸਕਦਾ, ਕਿਉਂਕਿ ਅਸੀਂ ਟੁਕੜੇ ਹਾਂ ਉਸ ਜਿਗਰ ਦੇ ਜਿਹਦੇ ਰੋਮ ਰੋਮ ਦੇ ਵਿੱਚ ਭਗਤੀ ਅਤੇ ਬੰਦਗੀ ਸਪਿਰਟ ਹੈ, ਬਰੂਦ ਹੈ ਭਰਿਆ ਹੋਇਆ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਦਾ। ਮੈਂ ਟਾਈਮ ਦੀ ਕਤਾਹੀ ਨਾ ਕਰਾਂ, ਸਮਾਂ ਹੋ ਚੁੱਕਾ, ਇਹ ਤਾਂ ਬਹੁਤ ਲੰਮਾ ਇਤਿਹਾਸ ਹੈ, ਦਿਨ ਰਾਤ ਵੀ ਕਰਦੇ ਰਹੀਏ ਤੇ ਪਾਰਾਵਾਰ ਪਾਉਣਾ ਬਹੁਤ ਮੁਸ਼ਕਲ ਹੈ। ਕੋਟਿਆਂ ਕੋਟ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸਮੂਹ ਪ੍ਰਬੰਧਕ ਵੀਰਾਂ ਦਾ, ਸਮੂਹ ਸਾਧ ਸੰਗਤ ਦਾ, ਜਿਨ੍ਹਾਂ ਦੇ ਪਿਆਰ ਨੇ ਕਰੀਬ 4-5 ਸਾਲ ਤੋਂ ਬਾਅਦ ਦਾਸ ਨੂੰ ਸੇਵਾ ਦਾ ਮੌਕਾ ਦਿੱਤਾ। ਫਿਰ ਕਿਤੇ ਸਮਾਂ ਮਿਲਿਆ ਦਰਸ਼ਨ ਦਾਰੇ ਜ਼ਰੂਰ ਕਰਾਂਗੇ। ਅਗਲਾ ਪ੍ਰੋਗਰਾਮ ਗੁਰਮੁਖ ਪੈਰਾਂ ਦੀ ਰਸਨਾ ਤੋਂ ਸਰਵਣ ਕਰੋ, ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਬੁਲਾਓ ਫਤਿਹ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।